ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦ ਆਨੰਦ ਮੰਨ ਰਹੀ ਗੁਰੂ ਰੂਪ ਪਿਆਰੀ ਸਤਿ ਸੰਗਤ ਜੀਓ ਉਹ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਨਾਂ 'ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦੇ ਹੋ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਤਿ ਸੰਗਤ ਜਦੋਂ ਉਸ ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ ਜਦੋਂ ਇਹ ਸਾਡੀ ਆਤਮਾ ਉਸ ਅਕਾਲ ਪੁਰਖ ਪਰਮਾਤਮਾ ਦੀ ਨਜ਼ਰ 'ਚ ਆਉਂਦੀ ਹੈ ਉਹਦੀ ਕਿਰਪਾ 'ਚ ਆਉਂਦੀ ਉਹਦੀ ਦਿੱਖ 'ਚ ਆਉਂਦੀ ਹੈ ਅਤੇ ਉਹ ਅਕਾਲ ਪੁਰਖ ਪਰਮਾਤਮਾ ਇਸ ਆਤਮਾ 'ਤੇ ਕਿਰਪਾ ਕਰਦਾ ਹੈ ਕੈਸੀ ਕਿਰਪਾ ਕਰਦਾ ਹੈ ਇਸ ਆਤਮਾ ਨੂੰ ਬਖਸ਼ਿਸ਼ ਦੇ ਵਿੱਚ ਰਹਿਮਤ ਦੇ ਵਿੱਚ ਇੱਕ ਐਸੇ ਸਰੀਰ ਵਿੱਚ ਭੇਜ ਦਿੰਦਾ ਹੈ ਜਿਸ ਸਰੀਰ ਵਿੱਚ ਇਹ ਆਤਮਾ ਪਹੁੰਚ ਕੇ ਪਿਛਲੀਆਂ ਜਨਮਾਂ ਵਿੱਚ ਕੀਤੇ ਹੋਏ ਪਾਪ ਅਤੇ ਮਾੜੇ ਕਰਮ ਜਿਹੜੇ ਨੇ ਉਹਨਾਂ ਨੂੰ ਧੋ ਸਕਦੀ ਹੈ ਉਹ ਕੇਵਲ ਤਾਂ ਕੇਵਲ ਇੱਕ ਸਰੀਰ ਹੈ ਮਨੁੱਖ ਦਾ ਗੁਰਬਾਣੀ ਦੀ ਵਿਚਾਰ ਕਰੀਏ ਆਪ ਜੀ ਰੋਜ਼ ਪੜ੍ਹਦੇ ਹੋ ਗੁਰਾਂ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਧਿਆਨ ਦੇਣਾ ਇੱਥੇ ਗੁਰੂ ਜੀ ਲਿਖਦੇ ਗੁਰਾਂ ਇੱਕ ਦੇਹ ਦੇਹ ਸਰੀਰ ਨੂੰ ਕਹਿੰਦੇ ਗੁਰਾਂ ਦਾ ਭਾਵ ਗੁਰੂ ਨੇ ਗੁਰਾਂ ਦਾ ਭਾਵ ਪ੍ਰਕਾਸ਼ ਨੇ ਕਿਉਂਕਿ ਪ੍ਰਕਾਸ਼ ਨੂੰ ਗੁਰੂ ਕਹਿੰਦੇ ਨੇ ਅਤੇ ਗੁਰੂ ਨੂੰ ਪ੍ਰਕਾਸ਼ ਕਹਿੰਦੇ ਨੇ ਅਤੇ ਗੁਰੂ ਜੀ ਸਮਝਾਉਣ ਲੱਗੇ ਗੁਰਾਂ ਇੱਕ ਦੇਹ ਬਜਾਈ ਗੁਰੂ ਅੱਖਰ ਪ੍ਰਕਾਸ਼ ਦਾ ਨਾਂ ਆ ਗੁਰੂ ਜੀ ਕਹਿਣ ਲੱਗੇ ਜਦੋਂ ਪ੍ਰਕਾਸ਼ ਹੋਇਆ ਮੇਰੇ ਅੰਦਰ ਤਾਂ ਪ੍ਰਕਾਸ਼ ਕੀ ਹੈ ਦੇਖੋ ਹੁਣ ਸੂਰਜ ਚੜ੍ਹਿਆ ਹੈ ਇਸ ਸੂਰਜ ਕੋਲ ਤਾਕਤ ਆ ਸਾਰੀ ਸ੍ਰਿਸ਼ਟੀ ਨੂੰ ਨਿਹਾਰਨ ਦੀ ਸਾਰੀ ਸ੍ਰਿਸ਼ਟੀ ਨੂੰ ਦੇਖਣ ਦੀ ਤਾਕਤ ਆ ਸੂਰਜ ਦੇ ਕੋਲ ਅਤੇ ਗੁਰੂ ਜੀ ਸਮਝਾਉਣ ਲੱਗੇ ਜਦੋਂ ਅੰਦਰ ਪ੍ਰਕਾਸ਼ ਹੁੰਦਾ ਨਾ ਆਤਮਾ ਦੇ ਅੰਦਰ ਇੱਕ ਤਾਕਤ ਮਿਲਦੀ ਇੱਕ ਸ਼ਕਤੀ ਮਿਲਦੀ ਐਸੀ ਸ਼ਕਤੀ ਮਿਲਦੀ ਹੈ ਕਿ ਉਸ ਸ਼ਕਤੀ ਦੇ ਅਧੀਨ ਸਾਰੀ ਸ੍ਰਿਸ਼ਟੀ ਦਿਖਾਈ ਦਿੰਦੀ ਹੈ ਕਿਵੇਂ ਦਿਖਾਈ ਦਿੰਦੀ ਗੁਰੂ ਜੀ ਕਹਿਣ ਲੱਗੇ ਜਦੋਂ ਸ਼ਕਤੀ ਮੇਰੇ ਅੰਦਰ ਆਈ ਪ੍ਰਕਾਸ਼ ਪੈਦਾ ਹੋਇਆ ਅਤੇ ਕੀ ਹੋਇਆ ਗੁਰਾਂ ਇੱਕ ਦੇਹ ਬਜਾਈ ਕਹਿੰਦੇ ਸਾਰੀ ਸ੍ਰਿਸ਼ਟੀ ਦੇ ਅੰਦਰ ਨਿਗਾਹ ਮਾਰ ਕੇ ਦੇਖੀ 84 ਲੱਖ ਜੂਨ ਦੇ ਅੰਦਰ ਨਿਗਾਹ ਮਾਰ ਕੇ ਦੇਖੀ ਅਤੇ ਕੀ ਲੱਭਾ ਕਹਿੰਦੇ ਸਾਰੀ ਸ੍ਰਿਸ਼ਟੀ ਅੰਦਰ ਸਿਰਫ ਇੱਕ ਸਰੀਰ ਲੱਭਾ ਇੱਕ ਦੇਹ ਗੁਰਾਂ ਇੱਕ ਦੇਹ ਬਜਾਈ ਇੱਕ ਸਰੀਰ ਲੱਭਾ ਇੱਕ ਦੇਹ ਲੱਭੀ ਕੀ ਮਿਲਿਆ ਇਹੀ ਸਰੀਰ ਆ ਇਹ ਦੇਹ ਹੈ ਜਿਹਦੇ ਅੰਦਰ ਜਦੋਂ ਆਤਮਾ ਪ੍ਰਵੇਸ਼ ਕਰਦੀ ਹੈ ਨਾ ਇੱਥੇ ਉਸ ਆਤਮਾ ਨੂੰ ਸੋਝੀ ਆਉਂਦੀ ਹੈ ਕਿਹੜੀ ਸੋਝੀ ਆਉਂਦੀ ਆ ਸਭਨਾ ਜੀਆਂ ਦਾ ਇੱਕ ਦਾਤਾ ਇਸ ਸਰੀਰ ਦੇ ਅੰਦਰ ਸੋਝੀ ਆਉਂਦੀ ਹੈ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਇੱਕ ਆ ਅਤੇ ਫਿਰ ਗੁਰੂ ਜੀ ਇਸ ਮਨ ਨੂੰ ਉਪਦੇਸ਼ ਦੇਣ ਲੱਗੇ ਆਤਮਾ ਨੂੰ ਉਪਦੇਸ਼ ਦੇਣ ਲੱਗੇ ਕਹਿੰਦੇ ਆਤਮਾ ਇੱਥੇ ਬੈਠੀ ਨੂੰ ਤੈਨੂੰ ਸੋਝੀ ਆਈ ਹੈ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਇੱਕ ਆ ਅਤੇ ਕਹਿੰਦੇ ਭੋਲੀਏ ਆਪਣੀ ਮਨ ਬਿਰਤੀ ਬਣਾ ਲਾ ਹੁਣ ਆਪਣੇ ਮਨ ਵਿੱਚ ਇੱਕ ਤੰਗ ਪੈਦਾ ਕਰ ਅਤੇ ਆਤਮਾ ਪੁੱਛਦੀ ਗੁਰੂ ਜੀ ਕਿਹੜੀ ਤੰਗ ਪੈਦਾ ਕਰਾਂ ਅਤੇ ਗੁਰੂ ਜੀ ਇਸ ਮਨ ਨੂੰ ਕਹਿਣ ਲੱਗੇ ਕਹਿਣ ਲੱਗੇ ਸੋ ਮੈਂ ਵਿਸਰ ਨਾ ਜਾਈ ਕਹਿੰਦੇ ਐਸੀ ਮਨ ਬਿਰਤੀ ਬਣਾ ਲਾ ਕਿ ਮੈਂ ਇਸ ਜਨਮ ਦੇ ਅੰਦਰ ਕਿਤੇ ਉਸ ਪਰਮਾਤਮਾ ਨੂੰ ਭੁੱਲ ਨਾ ਜਾਵਾਂ ਕਿਤੇ ਉਸ ਅਕਾਲ ਪੁਰਖ ਪਰਮਾਤਮਾ ਤੋਂ ਦੂਰ ਨਾ ਹੋ ਜਾਵਾਂ ਮੇਰੀ ਐਸੀ ਮਨ ਬਿਰਤੀ ਬਣ ਜਾਵੇ ਮੇਰੇ ਐਸੇ ਅੰਦਰ ਦੇ ਖਿਆਲ ਪੈਦਾ ਹੋ ਜਾਣ ਕਹਿੰਦੇ ਫਿਰ ਧਿਆਨ ਕਰੀਏ ਸਿਰਫ ਇਸ ਸਰੀਰ ਦੇ ਅੰਦਰ ਹੀ ਦਾਤ ਮਿਲਦੀ ਕਿਸੇ ਹੋਰ ਸਰੀਰ ਅੰਦਰ ਤੈਨੂੰ ਇਹ ਦਾਤ ਨਹੀਂ ਮਿਲਣੀ ਇਹ ਸੁਭਾਵਿਕ ਸਮਾਂ ਨਹੀਂ ਮਿਲਣਾ ਸੁਵਿਚਾਰ ਕਰਨਾ ਆਵਾਜ ਵਿਚਾਰ ਕਰੀਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹੱਲਾ ਪੰਜਵਾਂ 384 ਅੰਗ ਦੇ ਉੱਤੇ ਦਰਜ ਕਰਦੇ ਆ ਕੈਸੀ ਅਵਸਥਾ ਦਰਜ ਕਰਦੇ ਆ ਗੁਰੂ ਸਾਹਿਬ ਨੂੰ ਫਰਮਾਉਣ ਲੱਗੇ ਕਹਿੰਦੇ ਦੋ ਸਹੇਲੀਆਂ ਇਕੱਠੀਆਂ ਹੋ ਗਈਆਂ ਦੋ ਭੈਣਾਂ ਇਕੱਠੀਆਂ ਹੋਈਆਂ ਸਹੇਲੀਆਂ ਇਕੱਠੀਆਂ ਹੋਈਆਂ ਇੱਕ ਵਿਆਹੀ ਹੈ ਇੱਕ ਕੁਆਰੀ ਹੈ ਹੁਣ ਧਿਆਨ ਦੇਣਾ ਜਿਹੜੀ ਕੁਆਰੀ ਹੈ ਉਹ ਵਿਆਹੀ ਨੂੰ ਜ਼ਰੂਰ ਕਹੇਗੀ ਕਿ ਤੂੰ ਬਹੁਤ ਸੋਹਣੀ ਲੱਗਣ ਰਹੀ ਤੇਰਾ ਤਾਂ ਪਹਿਰਾਵਾ ਹੀ ਬੜਾ ਵੱਖਰਾ ਹੈ ਅਤੇ ਤੇਰਾ ਰੰਗ ਰੂਪ ਵੀ ਬੜਾ ਵੱਖਰਾ ਹੈ ਫਿਰ ਮਨ 'ਚ ਚਾਅ ਪੈਦਾ ਕਰੇਗੀ ਵੀ ਕਦੀ ਇਹ ਦਿਨ ਮੇਰੇ 'ਤੇ ਵੀ ਆਵੇਗਾ ਕਦੀ ਦਿਨ ਮੇਰੇ 'ਤੇ ਆਵੇਗਾ ਉਹਦੇ ਵੱਲ ਦੇਖਦੀ ਹੀ ਦੇਖਦੀ ਆਪਣੇ ਮਨ 'ਚ ਚਾਅ ਪੈਦਾ ਕਰਦੀ ਹੈ ਕਹਿੰਦੀ ਇੱਕ ਦਿਨ ਮੈਂ ਵੀ ਇੱਦਾਂ ਸੋਹਣਾ ਸੋਹਣੀ ਲੱਗੂੰਗੀ एक दिन मैं भी इवें दा चोला पाऊंगी। सो ध्यान करियो, गुरु जी कहन लगे लाल चोलना तय सन तय तन सोया। विचार करना, लाल चोलना तय तन सोया। हुण इत्थे विचार करना, गुरु जी ने लाल अखर लिखिया पहले, आपां लोकां ने की कह दिता, कहन लगे दूजी भैन कहिंदी हे भैन अज तू अपने शरीर दे ते लाल चोला पाया ते बड़ी सोहनी लगन लगी। गुरु प्यारिओ, कली लाल चोले च सोहनी लगदी? चोले ते दुनिया पता नहीं किन्ने किन्ने रंगां दे पई फिरदी, कोई भगवे पई फिरदा, कोई चिट्टे पई फिरदा, कोई नीले पई फिरदा, कोई हरे पई फिरदा, कोई काले पई फिरदा, कई रंगां दे चोले पई फिरदे। फिर आओ ध्यान देना, लाल चोलना, लाल की अखर, लाल अखर क्यों वरत्या उन्होंने? जो कुड़ी का विआह हुंदा ना तो वह लाल कपड़े पाउंदी है, जो लाल कपड़े पाउंदी है ना, देखो बाकी लोग भी तैयार होए होंदे ने उस दिन विआह दे उत्ते, बाकी कुड़ियां भी तैयार होईयां होंदियां ने, पर जिहड़ा रंग उस कुड़ी नूं चढ़िया हुंदा किसी होर नूं नहीं चढ़िया हुंदा। भावें उहदे नाल दे सेम कपड़े कोई कुड़ी होर पाई फिरे, पर फिर भी सारिआं दी निगाह उस कुड़ी ते हुंदी है जिहदा विआह है। सारे उन्हों कहते तू बहुत सोहनी लगन लगी। किहड़ी गलों? क्योंकि विआह वाले दिन उहदे रंग च वैसे ही फर्क पै जांदा है। ते गुरु जी समझाउण लगे, ये आत्मिक अवस्था की गल आ, तैं तन सोया, तन भाव शरीर। हुण गुरु प्यारे सोचने वाली गल आ, ये शरीर के चोले की गल नहीं की गुरु जी ने कि तेरे शरीर के उत्ते चोला सोहना लगता पिया। किहड़ी गलों? गुरु जी ने तो समझाउणा कीता कि जगह ते कबीर जी लिखते आ, कहिंदे कबीरा ऐसा को नहीं ये तन देवे फूक। दसो, कहिंदे कबीर ऐसा को नहीं ये तन देवे फूक, अंधा लोक ना जानहीं रहो कबीरा कूक। हुण सुणियो ध्यान, जे तन दी गल हुंदी ते इत्थे कबीर जी ने ते गल ही बड़ी वधिया कह दित्ती, कहिंदे ऐसा को नहीं ये तन देवे फूक, कहिंदे इहदा कोई भी नहीं जम्मेगा ये शरीर ही पूड़ साड़ देवे। हुण देखण वाली गल आ वी कबीर जी ने शरीर फूकण की गल क्यों की, ऐसा को नहीं ये तन देवे फूक शरीर ही फूक देवे। सो ध्यान देना, उन्होंने भी तन अखर वरत्या है, उन्होंने तन अखर शरीर लिए नहीं वरत्या, जिहड़ा साडे मन दे विच शरीरक मोह आ ना उस मोह का नाम कबीर जी तन रखण रहे। कहिंदे कबीर ऐसा को नहीं, कहिंदे इहो जिहा कोई नहीं जम्मिया ये तन देवे फूक, जिहड़ा अपने अंदरों शरीरक मोह नूं फूक देवे, शरीरक मोह नूं साड़ देवे। देखो तन अखर उन्हां भी वरत्या, फिर की कहण लगे, कहिंदे अंधा लोक ना जाने। अंधा की है? जिहड़ा अखां तों अन्ना ना उहनूं राह नहीं दिखदा, बेचारे नूं दिखदा नहीं मैं जाणा किधर नूं, राह दिखाई नहीं दिंदा। ते इत्थे फिर कबीर जी अंधा लोक किहनूं कह रहे ने? जिहड़े अंदरों अग्ञानी ने, जिन्हां नूं अपने अंदरों गुरु दे लड़ लग के भी इस मार्ग ते चलना अजे नहीं आउंदा, उहनां नूं अन्ना कह रहे कबीर जी। कहिंदे अंधा लोक ना जाने, कहिंदे अन्ने लोग ने ये जाणदे ही नहीं। की नहीं जाणदे? ਵੀ ਗੁਰੂ ਦੇ ਲੜ ਜ਼ਰੂਰ ਲੱਗੇ ਨੇ, ਪਾਠ ਕਰਦੇ ਨੇ, ਗੁਰੂ ਘਰ ਜਾਂਦੇ ਨੇ, ਪਰ ਇਸ ਮਾਰਗ 'ਤੇ ਚੱਲਣਾ ਕਿਵੇਂ ਅਜੇ ਤੱਕ ਇਹ ਗੁਰੂ ਕੋਲੋਂ ਸੋਝ ਹੀ ਨਹੀਂ ਲੈਂਦੇ। ਅੰਧਾ ਲੋਕ ਨਾ ਜਾਣੇ, ਕਹਿੰਦੇ ਜਾਣਦੇ ਨਹੀਂ, ਕਿਉਂਕਿ ਅੱਖਾਂ ਤੋਂ ਅੰਨੇ ਦੀ ਗੱਲ ਨਹੀਂ ਕੀਤੀ, ਇਹ ਗਿਆਨ ਤੋਂ ਅੰਨੇ ਦੀ ਗੱਲ ਕੀਤੀ ਕਬੀਰ ਜੀ ਨੇ। ਫਿਰ ਕੀ ਕਹਿੰਦੇ? ਰਿਹਾ ਕਬੂਰ ਕਬੀਰਾ ਕੂਕ। ਹੁਣ ਕਬੀਰਾ ਅੱਖਰ ਕਿਉਂ ਵਰਤਿਆ ਉਹਨਾਂ ਨੇ? ਠੀਕ ਹੈ, ਕਬੀਰ ਜੀ ਦਾ ਪਹਿਲਾਂ ਭਾਵ ਕਿ ਇੱਕ ਭਗਤ ਦੀ ਨਿਸ਼ਾਨੀ ਹੈ। ਕੂਕ ਕੌਣ ਸਕਦਾ? ਵਿਚਾਰ ਦਿਓ, ਕਦੇ ਜ਼ਿੰਦਗੀ 'ਚ ਵਿਚਾਰ ਕਰਨਾ, ਕੋਈ ਬੰਦਾ ਗਲਤ ਰਾਹ 'ਤੇ ਤੁਰਿਆ ਜਾਣ ਰਿਹਾ ਤਾਂ ਉਹਦੇ ਮਗਰ ਤੁਰਨ ਵਾਲਾ ਕਦੇ ਕੂਕੂਗਾ ਨਹੀਂ? ਕਿਹੜੀ ਗੱਲੋਂ? ਵੀ ਸ਼ਾਇਦ ਉਸਦਾ ਸਹੀ ਰਾਹ 'ਤੇ ਜਾਣ ਰਿਹਾ ਅਤੇ ਮਗਰ ਮਗਰ ਤੁਰੇ ਚੱਲੀਏ, ਆਪਾਂ ਵੀ ਸਹੀ ਰਾਹ 'ਤੇ ਪਹੁੰਚ ਜਾਵਾਂਗੇ। ਅਤੇ ਕੂਕਦਾ ਕੌਣ ਆ? ਜਿਹੜਾ ਕਿਸੇ ਰਾਹ 'ਤੇ ਚੱਲ ਚੁੱਕਾ ਅਤੇ ਕਿਤੇ ਪਹੁੰਚਿਆ ਹੋਇਆ ਨਾ, ਉਹ ਮਗਰੋਂ ਰੌਲਾ ਪਾਉਂਦਾ, ਉਹ ਭਾਈ ਕਿੱਧਰ ਨੂੰ ਮੁੜ ਗਿਆ, ਇੱਧਰ ਨੂੰ ਨਹੀਂ ਜਾਣਾ, ਇੱਧਰ ਮੁੜ। ਇਹਦਾ ਮਤਲਬ ਕਬੀਰ ਜੀ ਕਹਿੰਦੇ ਨੇ ਕਿ ਮੇਰੀ ਆਤਮਿਕ ਅਵਸਥਾ ਪਰਮਾਤਮਾ 'ਚ ਮਿਲੀ ਆ, ਮੈਂ ਤਾਂ ਰੌਲਾ ਪਾਉਣ ਡਿਆ ਵੀ ਜਿੱਧਰ ਤੁਸੀਂ ਸੰਸਾਰ ਮਗਰ ਭੱਜੇ ਫਿਰਦੇ, ਤੁਸੀਂ ਅੰਨੇ ਹੀ ਹੋ, ਕੋਈ ਮਾਰਗ 'ਤੇ ਚੱਲੋ, ਨਾਮ ਸਿਮਰਨ ਨਾਲ ਜੁੜੋ, ਨਾਮ ਨੇ ਤੁਹਾਨੂੰ ਪਰਮਾਤਮਾ 'ਚ ਮਿਲਾਉਣਾ ਹੈ, ਸੰਸਾਰੀ ਕਰਮ ਕਾਂਡਾਂ ਨੇ ਤੁਹਾਨੂੰ ਪਰਮਾਤਮਾ 'ਚ ਨਹੀਂ ਮਿਲਾਉਣਾ। ਕਰਮ ਕਾਂਡ ਜਿੰਨੇ ਮਰਜ਼ੀ ਕਰ ਲਈਏ, ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਕਰਮ ਕਾਂਡ ਕਰੀ ਜਾਈਏ, ਠੀਕ ਹੈ ਬਈ, ਜਿੰਨੇ ਮਰਜ਼ੀ ਧਾਰਮਿਕ ਰਸਮਾਂ ਦੇ ਵਿੱਚ ਪੈ ਜਾਈਏ, ਜਿੰਨੇ ਮਰਜ਼ੀ ਚੋਲੇ ਲੰਬੇ ਲੰਬੇ ਪਾ ਲਈਏ, ਗੁਰੂ ਨੇ ਪਿਆਰੀ ਸਤ ਸੰਗਤ ਜੀਓ ਹੁਣ ਧਿਆਨ ਦੇਣਾ, ਬਾਹਰਲੇ ਚੋਲੇ ਦੀ ਵੀ ਗੱਲ ਕੀਤੀ ਗੁਰੂ ਜੀ ਨੇ। ਇੱਕ ਜਗ੍ਹਾ 'ਤੇ ਲਿਖਦੇ ਆ, ਸੱਪ ਕੁੰਝ ਛੋਡੇ ਵਿਖ ਨਹੀਂ ਛੱਡੇ, ਕਹਿੰਦੇ ਸੱਪ ਵੀ ਕੁੰਝ ਲਾ ਦਿੰਦਾ, ਜੇ ਤੂੰ ਬਾਣਾ ਬਦਲਿਆ ਤਾਂ ਕੀ ਹੋ ਗਿਆ, ਅੰਦਰ ਸੱਪ ਦੀ ਨਿਆਈ ਜ਼ਹਿਰ ਹੀ ਹੈ। ਜ਼ਹਿਰ ਕੀ ਹੈ ਕਿ ਅਜੇ ਤੱਕ ਸੰਸਾਰ ਦੀਆਂ ਝੂਠਾਂ ਮੰਗਾਂ ਤੱਕ ਹੀ ਸੀਮਤ ਹੈ, ਜ਼ਹਿਰ ਆ। ਹੁਣ ਧਿਆਨ ਦੇਣਾ, ਇੱਥੇ ਸਿਰਫ ਉਦਾਹਰਨਾਂ ਦਿੱਤੀਆਂ ਉਹਨਾਂ ਨੇ, ਤਨ ਅੱਖਰ ਲਿਖਿਆ ਅਤੇ ਆਪਾਂ ਤਨ ਨੂੰ ਸਰੀਰ ਸਮਝ ਲਿਆ ਕਿ ਤੂੰ ਸਰੀਰ 'ਤੇ ਚੋਲਾ ਬੜਾ ਵਧੀਆ ਪਾਇਆ, ਸੋਹਣੀ ਲੱਗਣ ਡਈ ਹੈ। ਹੁਣ ਧਿਆਨ ਦੇਣਾ, ਇੱਕ ਜਗ੍ਹਾ 'ਤੇ ਗੁਰੂ ਜੀ ਲਿਖਦੇ ਆ, ਸਤ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਧਿਆਨ ਦੇਣਾ ਹੁਣ, ਸਤ ਧਰਤੀ ਪਈ ਹਰਿਆਵਲੀ, ਗੁਰੂ ਜੀ ਨੇ ਨਹੀਂ ਕਿਹਾ ਕਿ ਜ਼ਮੀਨ ਹਰੀ ਭਰੀ ਹੋ ਗਈ ਜਿੱਥੇ ਗੁਰੂ ਜੀ ਬਹਿ ਗਏ ਆ ਕੇ। ਗੁਰੂ ਨੂੰ ਪਿਆਰੀ ਸਤਿ ਸਿੰਘ ਧਿਆਨ ਨਾਲ ਪੜ੍ਹਿਓ, ਸਾ ਧਰਤੀ ਪਈ ਹਰਿਆਵਲੀ, ਉਹਨਾਂ ਨੇ ਜਿੱਦਾਂ ਦੀ ਧਰਤੀ ਹੈ ਨਾ, ਜ਼ਮੀਨ ਆ, ਇਹਦੇ ਵਾਂਗਰਾ ਸਾਡੇ ਮਨ ਨੂੰ ਧਰਤੀ ਕਿਹਾ, ਸਾਡੀ ਆਤਮਾ ਨੂੰ ਧਰਤੀ ਕਿਹਾ। ਕਹਿੰਦੇ ਜਿਵੇਂ ਜਿਹੜੀ ਧਰਤੀ ਹੈ ਇਹਨੂੰ ਪਾਣੀ ਲਾਈਏ ਅਤੇ ਘਾਉ ਗੋਪਿੰਦਾ ਹਰੀ ਭਰੀ ਹੋ ਜਾਂਦੀ। ਅਤੇ ਗੁਰੂ ਜੀ ਸਮਝਾਉਣ ਲੱਗੇ, ਸਾ ਧਰਤੀ ਪਈ ਹਰਿਆਵਲੀ, ਆਤਮਿਕ ਧਰਤੀ ਕਹਿੰਦੇ ਹਰੀ ਭਰੀ ਹੋ ਗਈ, ਵਨ ਵਾਲੀ ਹੋ ਗਈ, ਸੋਹਣੀ ਹੋ ਗਈ, ਉਹਦੇ ਅੰਦਰ ਵੀ ਕੁਝ ਉੱਗਿਆ। ਕਹਿੰਦਾ ਭਾਵ ਕਦੋਂ ਉੱਗਦਾ, ਜਦੋਂ ਧਰਤੀ ਦੀ ਤਪਸ ਮੁੱਕ ਜਾਂਦੀ ਹੈ, ਜਦੋਂ ਧਰਤੀ ਦੀ ਆਪਣੀ ਗਰਮੈਸ਼ ਖਤਮ ਹੋ ਜਾਂਦੀ ਹੈ ਨਾ, ਫਿਰ ਉਹ ਝੁਕਾ ਉੱਗਦਾ। ਜਿੰਨਾ ਚਿਰ ਉਹਦੀ ਆਪਣੀ ਤੜਫਿਆ ਜੇ, ਆਪਣੀ ਖਿੱਚ ਆ, ਉਹਦਾ ਆਪਣਾ ਢਿੱਡ ਨਹੀਂ ਭਰਨ ਡਿਆ, ਅਤੇ ਉੱਥੇ ਕਲਰ ਹੀ ਹੈ, ਉੱਥੇ ਘਾਹ ਨਹੀਂ ਉੱਗਦਾ। ਅਤੇ ਗੁਰੂ ਜੀ ਕਹਿਣ ਲੱਗੇ, ਸਾ ਧਰਤੀ ਪਈ ਹਰਿਆਵਲੀ, ਧਰਤੀ ਇਹਨਾਂ ਨੇ ਆਤਮਾ ਨੂੰ ਕਿਹਾ, ਜਿੱਥੇ ਮੇਰਾ ਸਤਿਗੁਰ ਬੈਠਾ ਹੈ, ਜਿੱਥੇ ਮੇਰਾ। ਹੁਣ ਧਿਆਨ ਦੇਣਾ, ਇੱਥੇ ਗੁਰੂ ਦੇ ਬਹਿਣ ਦੀ ਗੱਲ ਨਹੀਂ ਹੈ। ਜਿਹੜਾ ਆਪਾਂ ਸਰੀਰਕ ਰੂਪੀ ਗੁਰੂ ਨੂੰ ਬਿਠਾ ਲਿਆ, ਕੋਈ ਮਹਾਂਪੁਰਖ ਕਿਸੇ ਦੇ ਘਰ ਗਏ ਅਤੇ ਉਹ ਕਹਿੰਦੇ ਬੈਠੋ, ਬਹਿ ਗਏ, ਬੜਾ ਖੁਸ਼। ਉਹਨਾਂ ਨੂੰ ਸੁਣਾਉਣ ਲੱਗਾ, ਕਹਿੰਦੇ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਹੈ, ਅੱਜ ਮਹਾਂਪੁਰਖ ਬਹਿ ਕੇ ਜਗ੍ਹਾ ਹੀ ਪਵਿੱਤਰ ਹੋ ਗਈ। ਅਤੇ ਮਹਾਂਪੁਰਖ ਹੀ ਕਹਿੰਦੇ, ਕਹਿੰਦੇ ਪੁੱਤਰ ਧਰਤੀ 'ਤੇ ਪਹਿਲਾਂ ਹੀ ਪਵਿੱਤਰ ਆ, ਤੂੰ ਧਰਤੀ ਪੁੱਤਰ ਕਰਦਾ ਪਿਆ ਆ। ਅਸਲ ਦੇ ਵਿੱਚ ਜਿਹੜਾ ਨਾ ਗੁਰੂ ਨੂੰ ਬਿਠਾਉਣਾ, ਗੁਰੂ ਕਿਹਨੂੰ ਕਹਿੰਦੇ ਆ, ਜਿੱਥੇ ਮੇਰਾ ਮੇਰਾ ਅੱਖਰ ਆ ਗਿਆ। ਮੇਰਾ ਅੱਖਰ ਪਤਾ ਕਿਉਂ ਆਇਆ, ਜਿਵੇਂ ਤੁਸੀਂ ਕਿਸੇ ਨੂੰ ਕੋਈ ਚੀਜ਼ ਆਪਣੀ ਦਿੰਦੇ ਹੋ, ਕੀ ਕਹਿੰਦੇ ਆ, ਮੇਰਾ ਪੈਨ ਲੈ ਲਾ, ਇਹ ਮੇਰਾ ਪੈਨ ਸਾਂਭ ਕੇ ਰੱਖੀ। ਇੱਦਾਂ ਗੁਰੂ ਜੀ ਵੀ ਕੋਈ ਚੀਜ਼ ਦੇ ਰਹੇ, ਆਪਣੀ ਆਪਣੇ ਕੋਲੋਂ ਕੁਝ ਤੁਹਾਨੂੰ ਦੇ ਰਹੇ ਹੈ। ਕਹਿਣ ਲੱਗੇ, ਮੇਰਾ ਮੇਰਾ ਅੱਖਰ ਆਇਆ ਪਹਿਲਾਂ, ਜਿੱਥੇ ਮੇਰਾ ਸਤਿਗੁਰ ਬੈਠੇ ਆਏ। ਹੁਣ ਧਿਆਨ ਦਿਓ, ਗੁਰੂ ਦਾ ਕੋਈ ਗੁਰੂ ਹੋਰ ਨਹੀਂ ਹੈ, ਜਿਹੜਾ ਗੁਰੂ ਜੀ ਨੇ ਲਿਖਿਆ ਮੇਰਾ ਸਤਿਗੁਰ। ਸਤਿਗੁਰ ਕਹਿੰਦੇ ਉਪਦੇਸ਼ ਨੂੰ। ਗੁਰੂ ਜੀ ਕਹਿਣ ਲੱਗੇ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਕਹਿੰਦੇ ਜਿਸ ਆਤਮਿਕ ਪੈਲੀ ਉੱਤੇ ਇਹ ਮੇਰਾ ਉਪਦੇਸ਼ ਜਿਹੜਾ ਜਾ ਕੇ ਬਹਿ ਜਾਏਗਾ, ਟਿਕ ਜਾਏਗਾ, ਕਹਿੰਦੇ ਉਹ ਆਤਮਿਕ ਧਰਤੀ ਜਿਹੜੀ ਆ ਉਹ ਹਰੀ ਭਰੀ ਹੋ ਜਾਏਗੀ, ਵਨ ਵਾਲੀ ਹੋ ਜਾਏਗੀ, ਪਵਿੱਤਰ ਹੋ ਜਾਏਗੀ, ਸਾਫ਼ ਸੁਥਰੀ ਹੋ ਜਾਏਗੀ। ਅਸੀਂ ਗੁਰੂ ਨੂੰ ਬਿਠਾਤਾ, ਗੁਰੂ ਦੇ ਉਪਦੇਸ਼ ਨੂੰ ਮਨ ਵਿੱਚ, ਮਨ ਰੂਪੀ ਪੈਲੀ 'ਚ ਬਿਠਾਇਆ ਹੀ ਨਹੀਂ। ਇੱਥੇ ਉਦਾਹਰਣਾਂ ਦੇਣ ਰਹੇ ਨੇ, ਠੀਕ ਹੈ ਨਹੀਂ। ਅਸੀਂ ਉਸ ਤਨ ਨੂੰ ਸਮਝਣਾ ਹੈ ਕਿ ਤਨ ਕਿਹਾ ਕਿਉਂ ਗੁਰੂ ਜੀ ਨੇ, ਠੀਕ ਹੈ, ਤਾਂ ਇਹ ਤਨ ਸੋਹਿਆ ਕਿਉਂ ਗੁਰੂ ਜੀ ਨੇ ਤਨ ਅੱਖਰ ਵਰਤਿਆ। ਬੜੀਆਂ ਉਦਾਹਰਣਾਂ ਨੇ, ਠੀਕ ਹੈ। ਹੁਣ ਜਗ੍ਹਾ ਇੱਕ ਜਗ੍ਹਾ 'ਤੇ ਕੀ ਕਹਿੰਦੇ, ਹਰ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ। ਹੁਣ ਹਰਿਆ ਅੱਖਰ ਤਾਂ ਕਿਸੇ ਫਸਲ ਨੂੰ ਕਹੀਦਾ, ਕਿਸੇ ਘਾਹ ਨੂੰ ਕਹੀਦਾ, ਹੈ ਨਾ। ਹੁਣ ਇੱਥੇ ਗੁਰੂ ਜੀ ਕਹਿੰਦੇ ਹੋ ਹਰਿਆ ਭਾਈ, ਹੁਣ ਇੱਥੇ ਧਿਆਨ ਦੇਣਾ ਵੀ ਕਿਹੜੀ ਹਰਿਆਵਲੀ ਦੀ ਗੱਲ ਕਰਨ ਰਹੇ ਨੇ। ਇਹ ਤਾਂ ਮਤਲਬ ਕਿਸੇ ਫਸਲ ਦੀ ਹਰਿਆਲੀ ਨੂੰ ਜੋੜ ਕੇ ਸਾਡੇ ਮਨ ਬਿਰਤੀ ਦੀ ਹਰਿਆਲੀ ਦੀ ਗੱਲ ਕਰਦੇ ਪਏ ਆ। ਕਹਿੰਦਾ ਭਾਵ ਸਾਡੀ ਆਤਮਿਕ ਧਰਤੀ ਅੰਦਰ ਵੀ ਕੁਝ ਉੱਗਣਾ ਆ, ਉੱਥੇ ਫਸਲ ਉੱਗਣੀ ਹੈ, ਘਾਹ ਉੱਗਣਾ ਆ, ਮੱਕੀ ਉੱਗਣੀ ਹੈ, ਕਣਕ ਉੱਗਣੀ ਹੈ, ਅਤੇ ਸਾਡੇ ਅੰਦਰ ਪ੍ਰਕਾਸ਼ ਨੇ ਉੱਗਣਾ ਹੈ, ਸ਼ਬਦ ਨੇ ਉੱਗਣਾ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ, ਕਹਿੰਦੇ ਹਰ ਕਾ ਨਾਮ ਧਿਆਏ ਕੇ, ਕਿ ਜਦੋਂ ਬਣਾ ਤੂੰ ਪਰਮਾਤਮਾ ਦਾ ਨਾਮ ਧਿਆਏਗਾ ਨਾ, ਤਾਂ ਚਿੱਤ ਤਬਦੀਲੀ ਆਊਗੀ। ਉਸ ਤਬਦੀਲੀ ਦਾ ਨਾਂ ਕੀ ਹੈ, ਹੋ ਹਰਿਆ ਭਾਈ। ਕਹਿੰਦੇ ਹਰਿਆ ਹੋ, ਕਹਿੰਦਾ ਭਾਵ ਤੇਰੇ ਅੰਦਰ ਸ਼ਬਦ ਦਾ ਪ੍ਰਕਾਸ਼ ਜਦੋਂ ਪੈਦਾ ਹੋਏਗਾ, ਤੇਰੇ ਅੰਦਰ ਹਰਿਆਲੀ ਆ ਜਾਏਗੀ। ਹਰਿਆਲੀ ਦਾ ਰਮ ਨਾਂ ਕੀ ਹੈ, ਹੁਣ ਧਿਆਨ ਦੇਣਾ। ਹੁਣ ਦੇਖੋ, ਚਾਰ ਚੁਫੇਰੇ ਕਣਕਾਂ ਲੱਗੀਆਂ ਪਈਆਂ ਨੇ, ਜਦੋਂ ਆਪਾਂ ਬਾਹਰ ਨਿਕਲਦੇ ਹਾਂ ਨਾ, ਤਾਂ ਆਪਾਂ ਬੜੇ ਖੁਸ਼ ਹੋ ਕੇ ਕੀ ਕਹਿੰਦੇ ਹਾਂ, ਕਮਾਲ ਹੈ ਯਾਰ, ਨਜ਼ਾਰਾ ਹੈ ਪੰਜਾਬ 'ਚ ਦੇਖਣ ਦਾ, ਸਾਰ ਸਵੇਰੇ ਹਰਿਆ ਹੀ ਹਰਿਆ ਨਜ਼ਰ ਆਉਂਦਾ, ਇੱਕ ਰੰਗ ਨਜ਼ਰ ਆਉਂਦਾ ਹੈ। ਅਤੇ ਗੁਰੂ ਜੀ ਕਹਿਣ ਲੱਗੇ, ਜਿਹਨਾਂ ਅੰਦਰ ਨਾਮ ਸਿਮਰਨ ਟਿਕ ਜਾਂਦਾ, ਫਿਰ ਉਹਨਾਂ ਅੰਦਰੋਂ ਵੀ ਇੱਕੋ ਰੂਪ ਨਜ਼ਰ ਆਉਂਦਾ ਹੈ, ਇੱਕ ਰੂਪ ਨਜ਼ਰ ਆਉਂਦਾ। ਜਿਵੇਂ ਆਪਾਂ ਹੁਣੇ ਸ਼ਬਦ ਸਰਵਣ ਕਰ ਰਹੇ ਸਾਂ ਭਗਤ ਨਾਮਦੇਵ ਜੀ ਦਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇਹ ਕੀ ਹੈ, ਇਹ ਹਰਿਆਲੀ ਹੈ। ਉਦਾਹਰਣਾਂ ਦਿੱਤੀਆਂ ਨੇ, ਪਰ ਅਸੀਂ ਰੋਕਣ ਨੇ ਨਾ ਉਸ ਪਾਸੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਉਹ ਧਿਆਨ ਦੇਈਏ, ਗੁਰੂ ਜੀ ਕਹਿਣ ਲੱਗੇ, ਕਹਿੰਦੇ ਲਾਲ ਚੋਲਣਾ ਤੈਂ ਤਨ ਸੋਇਆ। ਤਨ ਦਾ ਭਾਵ ਸਰੀਰ ਨਹੀਂ ਹੈ, ਇੱਥੇ ਤਨ ਦਾ ਭਾਵ ਮੰਨਿਆ ਆਤਮਾ ਆ। ਅਤੇ ਚੋਲਾ ਕਿਹੜਾ ਪਾਇਆ? ਲਾਲ ਚੋਲਣਾ। ਲਾਲ ਉਹਨਾਂ ਨੇ ਅੱਖਰ ਤਾਂ ਵਰਤਿਆ ਕਿ ਲਾਲ ਅੱਖਰ ਸਾਰਿਆਂ ਲਈ ਵਰਤਿਆ ਉਹਨਾਂ ਨੇ। ਹੁਣ ਦੇਖੋ ਆਪਾਂ ਇੱਥੇ ਬੈਠੇ ਹਾਂ, ਸਾਰਿਆਂ ਨੇ ਕੱਪੜੇ ਵੱਖਰੇ ਵੱਖਰੇ ਪਾਏ, ਕਿਸੇ ਨੇ ਕਿਸੇ ਰੰਗ ਦੇ ਕੱਪੜੇ ਪਾਏ ਆ, ਕਿਸੇ ਨੇ ਕਿਸੇ ਰੰਗ ਦੇ ਕੱਪੜੇ ਪਾਏ ਆ। ਪਰ ਧਿਆਨ ਦੇਣਾ, ਭਾਵੇਂ ਜਿਹੜੇ ਮਰਜ਼ੀ ਕੱਪੜੇ ਪਾ ਕੇ ਬੈਠੇ ਹੋ, ਪਰ ਜਿਹੜੇ ਗੁਰੂ ਦੇ ਬੋਲ ਸੁਣ ਰਹੇ ਉਹ ਸਾਰੇ ਇੱਕੇ ਰੰਗ ਦੇ ਹੀ ਆ, ਉਹ ਸਾਰੇ ਇੱਕੇ ਰੰਗ ਦੇ, ਉਹਦੇ 'ਚ ਤਬਦੀਲੀ ਨਹੀਂ ਹੈ, ਉਹ 'ਚ ਤਬਦੀਲੀ ਨਹੀਂ ਹੈ। ਤਾਂ ਫਿਰ ਗੁਰੂ ਜੀ ਕਹਿਣ ਲੱਗੇ ਲਾਲ ਚੋਲਣਾ, ਇਹਦਾ ਮਤਲਬ ਕਿ ਆਤਮਿਕ ਤਬਦੀਲੀ ਜਿਹੜੀ ਆ ਉਹ ਸਾਰਿਆਂ ਦੀ ਇੱਕੋ ਜਿਹੀ ਹੈ, ਉਹਦੇ ਵਿੱਚ ਤਬਦੀਲੀ 'ਚ ਫਰਕ ਨਹੀਂ ਆਉਣਾ, ਤਬਦੀਲੀ ਇੱਕੋ ਜਿਹੀ ਹੈ। ਅਣਹਦ ਸ਼ਬਦ ਜਦੋਂ ਉਜਾਗਰ ਹੋਣਾ ਨਾ, ਤਾਂ ਗੁਰੂ ਪਿਆਰਿਓ ਉਹਦੀ ਅਵਸਥਾ ਸਾਰਿਆਂ ਦੀ ਇੱਕੋ ਜਿਹੀ ਹੈ। ਗੁਰੂ ਜੀ ਕਹਿੰਦੇ ਲਾਲ ਚੋਲਣਾ ਤੈਂ ਤਨ ਸੋਇਆ। ਉਹ ਕੁਆਰੀ ਕੁੜੀ ਵਿਆਹੀ ਨੂੰ ਕਹਿੰਦੀ, ਕਹਿੰਦੀ ਭੈਣਾ ਵੀ ਕਮਾਲ ਆ, ਆਹ ਜਿਹੜਾ ਤੂੰ ਲਾਲ ਚੋਲਾ ਪਾਇਆ ਨਾ, ਕਹਿੰਦਾ ਪਾ ਜਿਹੜਾ ਤੇਰੇ ਅੰਦਰ ਗਿਆਨ ਪੈਦਾ ਹੋਇਆ, ਜਾਂ ਤੇਰੇ ਅੰਦਰ ਲਾਲਗੀ ਆਈ ਹੈ, ਜਾਂ ਤੇਰੇ ਅੰਦਰ ਜਿਹੜੇ ਬੋਲ ਹੈ ਨਾ ਸੁਣਨ ਨੂੰ ਮਿਲ ਰਹੇ ਨੇ, ਕਹਿੰਦੇ ਲਾਲ ਚੋਲੇ ਦੀ ਨਿਆਈਆਂ ਤੇਰੇ ਅੰਦਰ ਬੜੇ ਸੋਹਣੇ ਲੱਗਣ ਰਹੇ ਨੇ, ਤੂੰ ਲਾਲ ਚੋਲਾ ਪਾਇਆ ਹੋਇਆ ਬੜਾ ਸੋਹਣਾ ਲੱਗਣ ਰਿਹਾ। ਫਿਰ ਕੀ ਕਹਿੰਦੀ ਉਹ ਕੁੜੀ? ਕਹਿੰਦੀ ਭੈਣਾ ਸੁਰਜਨ ਭਾਨੀ ਤਾਂ ਮਨ ਮੋਹਿਆ। ਤੂੰ ਕੁਆਰੀ ਕੁੜੀ ਕਹਿਣ ਲੱਗੀ ਵਿਆਹੀ ਨੂੰ, ਕਹਿੰਦੀ ਸੁਰਜਨ, ਸੁਰਜਨ ਪਰਮਾਤਮਾ ਨੂੰ ਕਹਿੰਦੇ ਆ। ਭਾਨੀ ਦਾ ਮਤਲਬ ਪਿਆਰੀ ਲੱਗਣੀ, ਸੋਹਣੀ ਲੱਗਣੀ। ਸੁਰਜਨ ਭਾਨੀ ਤਾਂ ਮਨ ਮੋਹਿਆ। ਕਹਿੰਦੇ ਭੈਣਾ ਜਦੋਂ ਮੈਂ ਤੇਰੇ ਕੱਪੜੇ ਵੇਖੇ ਨਾ, ਕਹਿੰਦਾ ਭਾਵ ਤੇਰਾ ਗਿਆਨ ਵੇਖਿਆ। ਕਦੀ ਵੇਖਿਓ ਜਦੋਂ ਤੁਸੀਂ ਕਿਤੇ ਇਕੱਠੇ ਹੁੰਦੇ ਹੋ ਨਾ, ਅਤੇ ਤੁਸੀਂ ਕਿਸੇ ਨੂੰ ਦੂਜੇ ਨੂੰ ਜਿਹੜਾ ਅਜੇ ਗੁਰੂ ਦੇ ਲੜ ਨਹੀਂ ਲੱਗਾ, ਜਿਹੜਾ ਇਸ ਪਾਸੇ ਨਹੀਂ ਤੁਰਿਆ, ਤੁਸੀਂ ਉਹਨੂੰ ਰੱਬ ਦੀ ਗੱਲ ਸੁਣਾਉਂਦੇ ਨਾ, ਅਤੇ ਤੁਹਾਡੇ ਲਾਗੇ ਬਹਿਣਾ ਚਾਹੁੰਦਾ, ਅਤੇ ਤੁਹਾਨੂੰ ਕਹਿੰਦਾ ਤੁਸੀਂ ਬਹੁਤ ਸੋਹਣੇ ਹੋ, ਤੁਹਾਡੇ ਮਨ 'ਚ ਕੀ ਆਇਆ ਵੀ ਤੂੰ ਮੇਰਾ ਸੁਪਨ ਵੇਖਿਆ? ਅਤੇ ਉਹ ਦਰੋਗੀ ਕਹਿੰਦਾ, ਕਹਿੰਦਾ ਨਹੀਂ ਤੁਸੀਂ ਬਹੁਤ ਸੋਹਣੇ ਹੋ। ਪੁੱਛਿਆ ਕਿੱਦੋਂ? ਕਿਉਂਕਿ ਤੁਹਾਡੇ ਬੋਲ ਬਹੁਤ ਸੋਹਣੇ ਹਨ। ਬੰਦੇ ਦਾ ਰੰਗ ਕਾਲਾ ਹੋਵੇ ਅਤੇ ਬੋਲ ਮਿੱਠੇ ਹੋਣ, ਅਤੇ ਹਰ ਇਨਸਾਨ ਪਿਆਰ ਕਰਦਾ ਅਤੇ ਕਹਿੰਦਾ ਬਹੁਤ ਸੋਹਣਾ ਆ, ਕਿਉਂਕਿ ਸੁਪਨ ਜਿਹੜਾ ਨਾ ਮਨ ਦੀ ਮਿਠਾਸ ਤੋਂ ਹੈ, ਅੰਦਰੂਨੇ ਬੋਲਾਂ ਤੋਂ ਸੁਪਨ ਆ, ਚਿਹਰੇ ਤੋਂ ਸੁਪਨ ਨਹੀਂ ਹੈ। ਕਿਵੇਂ? ਬੜਾ ਆਨੰਦ ਆ। ਇੱਕ ਜਗ੍ਹਾ 'ਤੇ ਲਿਖਦੇ ਆ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ। ਹੁਣ ਦੇਖੋ ਤੁਸੀਂ ਪੜ੍ਹ ਦਿੱਤਾ, ਇੱਕ ਮਿੰਟ ਲਾਇਆ, ਲਾਲੀ ਕਹਿਤਾ ਫਟਾਫਟ, ਠੀਕ ਮਿੰਟ ਨਹੀਂ ਇੱਕ ਲਾਇਆ, ਕਿਉਂਕਿ ਤੁਹਾਨੂੰ ਆਉਂਦਾ ਸੀਗਾ, ਤੁਸੀਂ ਫਟ ਪੜ੍ਹ ਦਿੱਤਾ ਲਾਲੀ, ਠੀਕ ਹੁਣ ਅਸੀਂ ਪੜ੍ਹਨ ਲੱਗੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾ ਲੀ। ਤੁਸੀਂ ਲਾਲੀ ਅੱਖਰ ਪੜ੍ਹ ਕੇ ਤੁਹਾਡੇ ਦਿਮਾਗ ਦੀ ਸੋਚ ਕਿੱਥੇ ਟਿੱਗੀ ਆ ਕੇ? ਕਹਿੰਦਾ ਜਿਨ੍ਹਾਂ ਦੇ ਚਿਹਰੇ ਲਾਲ ਹੈ ਨਾ, ਲਾਲਗੀਆਂ ਛਾਈਆਂ ਨੇ, ਕਹਿੰਦਾ ਤਾਂ ਰੱਬ ਦੇ ਪਿਆਰੇ ਨੇ। ਗੁਰੂ ਰੂਪ ਪਿਆਰੀ ਸਾਧ ਸਿੰਘ ਜੋ ਚਾਰ ਦਿਨ ਬਦਾਮ ਦੀਆਂ ਗਿਰੀਆਂ ਖਰੋ, ਚਿਹਰੇ 'ਤੇ ਲਾਲੀਆਂ ਆ ਜਾਂਦੀਆਂ, ਠੀਕ। ਅਤੇ ਮੇਰੀਆਂ ਭੈਣਾਂ ਸਵੇਰੇ ਉੱਠ ਕੇ ਚਿਹਰੇ 'ਤੇ ਲਾਲਗੀ ਲਾਉਂਦੀਆਂ ਨੂੰ ਰੱਬ ਮਿਲਿਆ? ਸੋ ਇਹਦਾ ਕੁਛ ਨਹੀਂ ਹੈ, ਸੋ ਵਿਚਾਰ ਕਰਨੀ ਹੈ। ਸੋਏ ਸੁਨੰਦਰੀ ਮੇਰਾ ਤਨ ਮਨ ਮੌਲਾ, ਸੋਏ ਸੋਏ ਦਾ ਭਾਵ ਸੋਭਾ, ਮਨ ਦੀ ਆਵਾਜ਼ ਹੈ, ਆਤਮਾ ਦੀ ਆਵਾਜ਼ ਹੈ। ਇਹ ਆਤਮਾ ਕਹਿਣ ਲੱਗੀ ਸੋਏ ਸੁਨੰਦੜੀ, ਕਹਿੰਦੇ ਜਦੋਂ ਮੈਂ ਗੁਰੂ ਚਰਨਾਂ ਵਿੱਚ ਬੈਠ ਕੇ ਉਸ ਪਰਮਾਤਮਾ ਦੀ ਸੋਭਾ ਸੁਣੀ ਨਾ, ਉਹਦੀ ਵਡਿਆਈ ਸੁਣੀ, ਤਾਂ ਕੀ ਹੋਇਆ? ਮੇਰਾ ਤਨ ਮਨ ਮੌਲਾ, ਮੌਲਾ ਦਾ ਭਾਵ ਕੀ ਹੁੰਦਾ? ਖੇੜੇ 'ਚ ਆ ਗਿਆ, ਖਿੱਚ ਪੈ ਗਈ। ਕਹਿੰਦੇ ਫਿਰ ਮੇਰੇ ਅੰਦਰ ਖਿੱਚ ਪਈ। ਕਹਿੰਦਾ ਫਿਰ ਕੀ ਹੋਇਆ? ਕਹਿੰਦੇ ਨਾਮ ਜਪੰਦੜੀ। ਕਹਿੰਦੀ ਫਿਰ ਜਦੋਂ ਮੈਨੂੰ ਖਿੱਚ ਪਈ ਪਰਮਾਤਮਾ ਦੀ, ਮੋਹ ਪਿਆ, ਅਤੇ ਆਤਮਾ ਕਹਿੰਦੀ ਮੈਂ ਗੁਰੂ ਕੋਲੋਂ ਨਾਮ ਦੀ ਦਾਤ ਲੱਗੀ, ਫਿਰ ਮੈਂ ਨਾਮ ਜਪਣ ਲੱਗ ਪਈ। ਜਦੋਂ ਮੈਂ ਨਾਮ ਜਪਣ ਲੱਗ ਪਈ ਤਾਂ ਕੀ ਹੋਇਆ? ਕਹਿੰਦੇ ਨਾਮ ਜਪਣ ਦੇ ਨਾਲ ਮੇਰੀ ਅਵਸਥਾ ਬਦਲ ਗਈ। ਕਿਹੜੀ ਬਦਲ ਗਈ? ਲਾਲ ਲਈ। ਕਹਿੰਦੇ ਫਿਰ ਮੈਂ ਅੰਦਰੋਂ ਪਰਮਾਤਮਾ ਦੇ ਨਾਲ ਖਿੱਚ ਲਾ ਲਈ। ਲਾਲੀ ਲਾਲਗੀ ਨਹੀਂ ਹੈ, ਲਾਲ ਲਈ ਹੈ। ਕਹਿੰਦਾ ਭਾਵ ਮੈਂ ਵੀ ਪਰਮਾਤਮਾ ਦੇ ਨਾਲ ਜੋੜ ਲਈ ਹੈ। ਹੁਣ ਮੇਰੀ ਮਨ ਬਿਰਤੀ ਪਰਮਾਤਮਾ ਨਾਲ ਜੁੜ ਗਈ, ਹੁਣ ਮੇਰੀ ਮਨ ਬਿਰਤੀ ਜੱਗ ਨਾਲ ਨਹੀਂ ਰਹੀ। ਉਹਨੂੰ ਲਾਲੀ ਕਹਿੰਦੇ ਆ। ਸੋ ਧਿਆਨ ਦੇਣਾ, ਹੁਣ ਅੱਗੇ ਜਾ ਕੇ ਦੇਖੋ ਕੀ ਕਹਿੰਦੇ। ਕਹਿੰਦੇ ਪੰਥ ਜਲੰਧੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਹੁਣ ਇੱਥੇ ਧਿਆਨ ਦਿਓ, ਗੁਰੂ ਜੀ ਕਹਿਣ ਲੱਗੇ ਪੰਥ ਜਲੰਧੜੀ। ਪੰਥ ਕੀ ਰਸਤਾ? ਕਹਿੰਦੇ ਜਦੋਂ ਮੈਂ ਉਸ ਰਸਤੇ 'ਤੇ ਤੁਰ ਪਈ, ਉਸ ਮਾਰਗ 'ਤੇ ਤੁਰ ਪਈ, ਤਾਂ ਮੇਰੇ ਅੰਦਰ ਠੰਡ ਪੈ ਗਈ। ਕਿਹੜੀ ਠੰਡ ਪੈ ਗਈ? ਪਹਿਲਾਂ ਅੱਗ ਬਲਦੀ ਸੀ ਝੂਠੀਆਂ ਮੰਗਾਂ ਦੀ, ਤ੍ਰਿਸ਼ਨਾਵਾਂ ਦੀ, ਭਾਵਨਾ ਦੀ, ਮੈਨੂੰ ਬੜੀ ਖਿੱਚ ਪੈਂਦੀ ਸੀ ਕਿ ਫਲਾਣਾ ਕੰਮ ਤਾਂ ਬਣਿਆ ਨਹੀਂ, ਫਲਾਣੀ ਚੀਜ਼ ਤਾਂ ਮਿਲੀ ਨਹੀਂ, ਗੁਰੂ ਘਰ ਜਾਈਦਾ ਸੀ, ਮਨ ਵਿੱਚ ਤੰਗ ਰਹਿੰਦੀ ਸੀ ਕੀ ਫਾਇਦਾ ਹੋਇਆ, ਕੰਮ ਤਾਂ ਬਣਿਆ ਕਿਉਂ ਨਹੀਂ ਅਜੇ ਤੱਕ। चीज़ तो मिली कोई नहीं अज तक, है ना। आप जी कभी देखना, तजर्बा करके देखा करो। एक दिन की गल है, वो सज्जन कितने कहन लगा किसी ने, कहता चल यार गुरु घर चलीए, वो फलानी थान ना महापुरख ने, तो चल सत्संग सुन के आईए। तो कहता तेनों किन्ना चिर हो गए जाते, कहता मैं 3-4 महीने हो गए जाते, तेरा कुछ सौ रहा, तेरा कोई काम करो कोई बनया तेरा कोई। वो की कहता, कहना काम कर लाई थोड़ी चाहिए यार, काम कर। कहना फिर जे तेरा 3 महीने कुछ नहीं सौ रहा तो मैनू उत्थे क्यों खड़न रहा। कहता मतलब की है, सानू अजे गुरबाणी की सोझ ही नहीं आई, वो अग बलदी अंदर, तो पंथ जलंधरी मेरे अंदर ठंडा। जिहड़ियां आत्मा इस मार्ग से चलदी उन्हां नूं ठंड पै जांदी है, किहड़ी उन्हां अंदर मोह माया की अग बुझ जांदी है, उन्हां अंदर नहीं अग बलदी। पंथ जलंधरी मेरे अंदर ठंडा गुर दर्शन देख निहाली। हुण इत्थे ना कह दिओ कि गुरु के दर्शन करके मैं निहाल हो गया, तो गुर लिखिया तो गुरु ने लिखिया। अपने कोलों ही सिहारियां बैरियां औंकड़ा दिलौंकड़ा ला दें फड़ के, ठीक है नहीं, उत्थे गुर लिखिया तुसीं बनाता मैं गुरु के दर्शन किए तो निहाल हो गया जी। नहीं गुरु रूप प्यारी सत संग जीओ। धन गुरु अमरदास पातशाह की कहें, कहते सतगुर नूं सब कुछ देखदा जेता जगत संसार डिठे मुक्त न हो बई जिचर शब्द न करे विचार। ध्यान देना गुरु अमरदास पातशाह गवाही भरते पे इस गल की, कहन लगे सतगुर नूं सब कुछ देखदा, कहते भी इस गुरु नूं सब दुनिया वेखण रही है, कल्ले तुसीं दर्शन नहीं करन रहे संसार दर्शन करन रहे। जेता जगत संसार सारी दुनिया दर्शन करन रही है, पर कहते मेरी गल ध्यान ना सुन लो डिठे मुक्त न हो गई। कहते गुरु नूं वेख के मुक्ति नहीं होनी इन्हां अखां दे नाल, जे चिर शब्द ना करे विचार, जिन्ना चिर इस उपदेश का विचार नहीं कर लोगे उन्ना चिर मुक्ति नहीं होनी। हुण शब्द का विचार की है, गुर दर्शन देख निहाली। दर्शन का पा हुंदा देखना किसी नूं, कदी देखियो जदों आप जी एक दूजे नूं मिलदे हो आमणे सामणे हुंदे हो तां की कहिंदे आ, भाई साहब अज ते तुहाडे दर्शन कीते आ, अज मैं शिंगारे दे दर्शन कीते मेरे सामने सी, इहदा मतलब तुहाडियां अखां सामने कोई आ जांदा, दर्शन दा पाव दर्शन कहिंदे ने। ते इत्थे गुरु जी लिखणगे गुर दर्शन देख निहाली, इत्थे गुर लिखिया जिद्दन तुहाडी सुर दे सामने शब्द आ गया ना उहनूं कहिंदे गुर दर्शन। सुत शब्द दा आमणे सामने हो जाणा, सुत शब्द दा मिलाप हो जाणा उहनूं गुर दर्शन कहिंदे जी। गुर दर्शन देख निहाली, जिद्दन सुत शब्द का मिलाप हो गया उदने आत्मा निहाल हो जाएगी। सो गुरु जी समझाउण लगे आप जी नूं, कहिंदे सुरजन भानी, सुरजन परमात्मा भानी प्यारी लगना। कहिंदे फिर जिहड़ी आत्मा परमात्मा दे मार्ग ते तुर पैंदी है ना उह परमात्मा नूं प्यारी लगदी है। ते कुआरी कुड़ी कहण लई उहनूं व्याई नूं, कहिंदे सुरजन भानी, कहिंदी भैणा कि तूं लगदा आ इन्ने सोहणे कपड़े पाए आ, तेरे इन्ने सोहणे विचार ने, लगता तू परमात्मा नूं कितें सोहणी लगदी है, तू उहनूं प्यारी लग गई है, तेरा उहदे नाल चित जुड़ गया, तू उहदी हो गई है, तां मन मोहिया। कहिंदे तेरा ये रंग वेख के ना, तेरे ये बोल सुन के चोला दा पता लग गया हुण, जिहड़े आत्मा दे अंदर विचार पैदा हो गए चोला आ। कहिंदे तेरे चोला वेख के, तेरे विचार सुन के, वेख के महसूस करके ते मैनूं लगा तू परमात्मा नूं प्यारी लगदी है। ते कहिंदे सारा कुछ तेरा चोला वेख के मेरा मन भी खिच आ गया, मेरे मन च भी खिच पैदा हो गई है कि जिहड़े पति नूं तू मिली है कितें मैनूं भी वो मिले, कितें मेरा भी वो हो जाए। देखो संसार दे रंग वेखो की कहिंदा, ये उहदा पति है भावें सोहणा ते भावें जिद्दां दा उहदा आ, पर एक परमात्मा पति जिहड़ा सारिआं दा है, सारिआं दा। ਆਪਾਂ ਸਾਰੀਆਂ ਉਹਦੀਆਂ ਔਰਤਾਂ ਹਾਂ, ਅਸੀਂ ਸਾਰੀਆਂ ਉਹਨੂੰ ਵਿਆਹੀਆਂ ਜਾ ਸਕਦੀਆਂ, ਕਿੱਡੇ ਭਾਗਾਂ ਵਾਲੇ ਹਾਂ ਅਸੀਂ, ਹੈਂ। ਇਹ ਨਹੀਂ ਕਿ ਜਿਹੜੀਆਂ ਵਿਆਹੀਆਂ ਗਈਆਂ ਵਿਆਹੀਆਂ ਗਈਆਂ, ਤੁਸੀਂ ਵਿਆਹ ਨਹੀਂ ਜਾਣਾ, ਤੁਸੀਂ ਵੀ ਵਿਆਹ ਜਾ ਸਕਦੇ ਹੋ, ਤੁਹਾਨੂੰ ਵੀ ਮੌਕਾ ਮਿਲਿਆ, ਠੀਕ ਹੈ। ਫਿਰ ਦੇਖੋ ਕੀ ਕਹਿਣ ਲੱਗੇ, ਉਹ ਕੁਆਰੀ ਕੁੜੀ ਉਹਨੂੰ ਪੁੱਛਣ ਲੱਗੀ, ਉਹਨੂੰ ਕਹਿੰਦੀ ਕਵਨ ਬਣੀ ਰਹੀ ਤੇਰੀ ਲਾਲੀ, ਕਵਨ ਬਣੀ ਰਹੀ ਤੇਰੀ ਲਾਲੀ। ਉਹ ਕੁਆਰੀ ਕੁੜੀ ਪੁੱਛਦੀ ਹੈ ਵਿਆਹੀ ਨੂੰ, ਕਹਿੰਦੀ ਭੈਣ ਮੈਨੂੰ ਇਹ ਗੱਲ ਦੱਸ ਵੀ ਤੂੰ ਅੱਜ ਇੰਨੀ ਸੋਹਣੀ ਲੱਗਣ ਕਿੱਦਾਂ ਰਹੀ ਹੈ, ਆਹ ਲਾਲ ਕੱਪੜੇ ਤੂੰ ਪਾਇਆ? ਕਹਿੰਦੀ ਪਾਏ। ਅਤੇ ਕਹਿੰਦੇ ਲਾਲ ਕੱਪੜੇ ਤਾਂ ਦੁਨੀਆ ਪਾਈ ਫਿਰਨ ਰਹੀ, ਅੱਜ ਤੇਰਾ ਵਿਆਹ ਆ ਅਤੇ ਦੁਨੀਆ ਪਾਈ ਫਿਰਨ ਰਹੀ, ਪਰ ਤੂੰ ਇੰਨੀ ਸੋਹਣੀ ਕਿਉਂ ਲੱਗਣ ਰਹੀ ਹੈ? ਗੌਰ ਕਰਿਓ ਗੁਰੂ ਪਿਆਰਿਓ, ਪਾਠ ਤਾਂ ਸਾਰੇ ਕਰਨ ਰਹੇ ਹਾਂ, ਨਾਮ ਸਿਮਰਨ ਤਾਂ ਸਾਰੇ ਕਰਨ ਰਹੇ ਹਾਂ, ਰਾਮ ਰਾਮ ਸਭ ਕੋ ਕਹੇ ਕਹੇ ਰਾਮ ਨਾ ਹੋਏ, ਸਾਰੇ ਲੱਗੇ ਹਾਂ ਕੋਈ ਸ਼ੱਕ ਨਹੀਂ, ਕੋਈ ਨਹੀਂ ਇਹੋ ਜਿਹਾ ਨਹੀਂ ਲੱਗਾ। ਸਾਰੇ ਗੁਰਦੁਆਰੇ ਜਾਂਦੇ, ਮੱਥਾ ਟੇਕਦੇ ਹਾਂ, ਪਾਠ ਕਰਦੇ, ਸਭ ਕੁਝ ਕਰਦੇ, ਪਰ ਧਿਆਨ ਕਰਨਾ ਜਿਹਨਾਂ ਦੀ ਅੰਦਰ ਲਿਵ ਲੱਗੀ ਆ ਨਾ, ਭਾਵੇਂ ਗੁਰੂ ਨੂੰ ਪਿਆਰੀ ਸਾਧ ਸਿੰਘ ਜੋ ਬਾਣਾ ਸਾਰਿਆਂ ਨੇ ਪਾਇਆ, ਗੁਰਦੁਆਰੇ ਸਾਰੇ ਆਉਂਦੇ ਆ, ਪਰ ਜਿਹਨਾਂ ਦੀ ਅੰਦਰੋਂ ਲਿਵ ਲੱਗੀ ਉਹਨਾਂ ਦਾ ਅੰਦਰੂਨੀ ਰੂਪ ਹੋਰ ਹੁੰਦਾ ਹੈ, ਉਹਨਾਂ ਦੀ ਵਿਚਾਰ ਕੁਝ ਹੋਰ ਹੁੰਦੀ ਹੈ। ਆਮ ਬੰਦੇ ਦੀ ਵਿਚਾਰ ਕੁਝ ਹੋਰ ਹੁੰਦੀ ਹੈ ਅਤੇ ਉਹਨਾਂ ਦੀ ਵਿਚਾਰ ਕੁਝ ਹੋਰ ਹੁੰਦੀ ਹੈ, ਵਿਚਾਰ 'ਚ ਫਰਕ ਪੈ ਜਾਂਦਾ। ਤਾਂ ਫਿਰ ਗੁਰੂ ਜੀ ਸਮਝਾਉਣ ਲੱਗੇ, ਕਮਨ ਬਣੀ ਦੀ ਤੇਰੀ ਲਾਲੀ, ਕਹਿੰਦੇ ਉਹ ਕੁਆਰੀ ਕੁੜੀ ਕਹਿੰਦੀ ਵੀ ਤੇਰੀ ਇਹ ਲਾਲਗੀ ਬਣੀ ਕਿੱਦਾਂ? ਕਹਿੰਦਾ ਭਾਵ ਜਿਹੜੀ ਅਜੇ ਇਸ ਮਾਰਗ 'ਤੇ ਚੱਲੀ ਨਹੀਂ ਹੈ, ਜਿਹੜੀ ਅਜੇ ਗੁਰੂ ਦੇ ਲੜ ਲੱਗੀ ਨਹੀਂ, ਉਹ ਆਤਮਾ ਪੁੱਛਦੀ ਹੈ, ਜਿਹੜੀ ਆਤਮਾ ਪਰਮਾਤਮਾ 'ਚ ਮਿਲ ਗਈ ਹੈ, ਲੀਨ ਹੋ ਗਈ ਨਾ, ਉਹ ਉਹਨੂੰ ਕਹਿੰਦੀ ਹੈ, ਕਹਿੰਦੀ ਭੈਣ ਵੀ ਤੇਤੇ ਲਾਲਗੀ ਕਿੱਦਾਂ ਆਈ? ਕਹਿੰਦਾ ਬਸ ਤੂੰ ਉਸ ਪਰਮਾਤਮਾ ਦੇ ਨਾਲ ਕਿੱਦਾਂ ਲਾ ਲਈ ਹੈ, ਉਹ ਕਿਹੜੀ ਯੁਕਤੀ ਹੈ, ਕਿਹੜਾ ਤਰੀਕਾ ਜਿਹੜੀ ਤੇਰੀ ਪਰਮਾਤਮਾ ਨਾਲ ਬਣ ਗਈ? ਕਮਨ ਬਣੀ ਜੀ ਤੇਰੀ ਲਾਲ ਲਈ। ਕਹਿੰਦਾ ਭਾਵ ਤੂੰ ਉਹਦੇ ਨਾਲ ਲਾਲੀ, ਤੇਰੀ ਕਿੱਦਾਂ ਬਣੀ ਪਰਮਾਤਮਾ ਨਾਲ? ਤੂੰ ਉਹਦੇ ਨਾਲ ਲਾ ਕੇ ਬਹਿ ਗਈ, ਤੂੰ ਉਹਦੀ ਹੋ ਗਈ ਹੈ, ਸਾਡਾ ਤਾਂ ਕੁਝ ਬਣ ਨਹੀਂ ਰਿਹਾ, ਸਾਡੀ ਤਾਂ ਦਾਲ ਹੀ ਨਹੀਂ ਗਲਣ ਡਈ। ਹੈਂ ਫਿਰ ਕੀ ਕਹਿਣ ਲੱਗੀ? ਕਮਨ ਰੰਗ ਤੂੰ ਪਈ ਗੁਲਾਲੀ। ਕਹਿੰਦੇ ਆਤਮਾ ਹੇ ਭੈਣ, ਉਹ ਕਿਹੜਾ ਰੰਗ ਇਹੋ ਜਿਹਾ, ਕਿਹੜਾ ਰੰਗ ਇਹੋ ਜਿਹਾ ਹੈ? ਗੁਲਾਲੀ ਕਿਹਨੂੰ ਕਹਿੰਦੇ ਆ? ਪੱਕਾ ਰੰਗ ਉਹਨੂੰ ਗੁਲਾਲੀ ਕਹਿੰਦੇ, ਗੂੜਾ ਰੰਗ ਉਹਨੂੰ ਗੁਲਾਲੀ ਕਹਿੰਦੇ। ਦੇਖੋ ਨਾ ਦੋ ਹੀ ਆਇਆ, ਕਮਨ ਰੰਗ ਤੂੰ ਪਈ ਗੁਲਾਲੀ। ਕਹਿੰਦੇ ਕਿਹੜਾ ਰੰਗ ਇਹੋ ਜਿਹਾ ਜਿਹਦੇ ਕਰਕੇ ਤੈਨੂੰ ਇੰਨਾ ਗੂੜਾ ਰੰਗ ਚੜਿਆ? ਹੁਣ ਗੂੜਾ ਰੰਗ ਦਾ ਮਤਲਬ ਕੀ ਹੈ? ਕਿਹੜਾ ਗੂੜਾ ਰੰਗ? ਧਿਆਨ ਦਿਓ, ਜਿਹੜਾ ਲਾਲ ਰੰਗ ਹੁੰਦਾ ਨਾ ਕੱਪੜੇ ਦਾ, ਬੜਾ ਗੂੜਾ ਹੁੰਦਾ, ਬਹੁਤ ਗੂੜਾ ਹੁੰਦਾ। ਠੀਕ, ਅਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਕੁਆਰੀ ਕੁੜੀ ਪਤਾ ਕੀ ਕਹਿੰਦੀ? ਗੂੜਾ ਰੰਗ ਦਾ ਮਤਲਬ ਕੀ ਹੈ? ਜਿਹੜਾ ਲੱਥੇ ਨਾ, ਉਹਨੂੰ ਗੂੜਾ ਅੱਖਰ ਕਹੀਦਾ। ਠੀਕ ਹੈ, ਅਤੇ ਇੱਥੇ ਸਮਝਾਉਣ ਲੱਗੇ, ਹੁਣ ਲਾਲ ਰੰਗ ਆ, ਉਹ 'ਤੇ ਕੋਈ ਰੰਗ ਹੋਰ ਚੜ੍ਹਨਾ ਨਹੀਂ ਹੈ, ਚਿੱਟੇ ਕੱਪੜੇ 'ਤੇ ਕੋਈ ਰੰਗ ਚੜ੍ਹ ਸਕਦਾ, ਠੀਕ, ਪਰ ਉਸ ਲਾਲ ਕੱਪੜੇ 'ਤੇ ਕੋਈ ਰੰਗ ਹੋਰ ਨਹੀਂ ਚੜ੍ਹਨਾ, ਕਿਉਂਕਿ ਗੂੜਾ ਪਹਿਲਾਂ ਗੂੜਾ। ਕਿਤੇ ਗੂੜਾ ਕੱਪੜਾ ਲੈ ਕੇ ਜਾਈਏ ਲਲਾਰੀ ਕੋਲ, ਉਹਨੂੰ ਕਿ ਭਾਈ ਸਾਹਿਬ ਕੱਪੜਾ ਰੰਗਣਾ ਸੀ। ਕਹਿੰਦਾ ਭਾਅ ਜੀ ਇਹ ਤਾਂ ਪਹਿਲਾਂ ਹੀ ਬੜਾ ਗੂੜਾ, ਇਹਨੂੰ ਕੀ ਰੰਗਣਾ, ਇਹ ਤਾਂ ਰੰਗ ਚੜ੍ਹਨਾ ਨਹੀਂ ਹੋਰ। ਇੱਥੇ ਫਿਰ ਕੀ ਗੁਰੂ ਜੀ ਕਹਿਣ ਲੱਗੇ, ਕਮਲ ਰੰਗ ਤੂੰ ਪਈ ਗੁਲਾਲੀ। ਕਹਿੰਦੇ ਭੈਣ ਤੈਨੂੰ ਕਿਹੜੇ ਰੰਗ ਕੱਢ ਕੇ, ਕਿਹੜਾ ਇਹੋ ਜਿਹਾ ਰੰਗ ਹੈ ਜਿਹਦੇ ਕਰਕੇ ਤੈਨੂੰ ਇੰਨਾ ਗੂੜਾ ਰੰਗ ਚੜ੍ਹਿਆ ਹੈ ਕਿ ਜਿੱਥੇ ਕੋਈ ਰੰਗ ਹੋਰ ਚੜ੍ਹ ਨਹੀਂ ਸਕਦਾ? ਕਿਉਂਕਿ ਜਿਹਨਾਂ ਅੰਦਰ ਨਾਮ ਸ਼ਬਦ ਟਿਕ ਜਾਂਦਾ ਨਾ, ਉਹਨਾਂ ਦੇ ਉੱਤੇ ਸੰਸਾਰ ਦੇ ਰੰਗ ਫਿਰ ਨਹੀਂ ਚੜ੍ਹਦੇ, ਉਹਨਾਂ ਨੂੰ ਸੰਸਾਰ ਦੇ ਰੰਗ ਨਹੀਂ ਚੜ੍ਹਦੇ। ਕਦੀ ਵੇਖਿਓ ਤੁਸੀਂ, ਜਿਹੜੇ ਰੱਬ ਦੇ ਪਿਆਰੇ ਆ ਨਾ, ਭਗਤ ਨੇ, ਜਿਹਨਾਂ ਦੇ ਅੰਦਰ ਸੁੱਤ ਸ਼ਬਦ ਦਾ ਮਿਲਾਪ ਹੋ ਗਿਆ, ਉਹਨਾਂ ਦੀ ਅਵਸਥਾ ਬਣ ਜਾਂਦੀ। ਕੈਸੀ ਬਣ ਜਾਂਦੀ? ਕਹਿੰਦੇ ਨੇ ਉਹ ਮਹਾਂਪੁਰਖ ਬੈਠੇ ਸਨ, ਰੱਬ ਦੇ ਪਿਆਰੇ ਸਨ, ਬੜੀ ਮਾਲਕ ਦੀ ਬਖਸ਼ਿਸ਼ ਸੀ। ਧਿਆਨ ਕਰਨਾ, ਰੰਗ ਚੜ੍ਹਨ ਦੀ ਗੱਲ, ਕੋਈ ਸੱਜਣ ਕਹਿਣ ਲੱਗਾ, ਉਹ ਝੁੱਗੀ 'ਚ ਰਹਿੰਦੇ ਸੀ ਕਿਤੇ, ਮਹਾਂਪੁਰਖ ਝੁੱਗੀ 'ਚ ਰਹਿੰਦੇ, ਅਤੇ ਕੋਈ ਸੱਜਣ ਕਹਿੰਦਾ, ਕਹਿੰਦਾ ਕੀ ਯਾਰ ਤੁਸੀਂ ਝੁੱਗੀ 'ਚ ਬੈਠੇ ਨੇ, ਐਵੇਂ ਮੱਥਾ ਟੇਕਣ ਤੁਰ ਪੈਂਦੇ ਹੋ? ਕਹਿੰਦਾ ਮੇਰੇ ਕੋਲ 100 ਕਿੱਲਾ ਪੈਲੀ ਹੈ, ਮੈਨੂੰ ਮੱਥਾ ਟੇਕ ਲਓ, ਤੁਹਾਨੂੰ ਕੁਝ ਦੇ ਤਾਂ ਦਊਂਗਾ ਮੈਂ। ਉਹ ਝੁੱਗੀ 'ਚ ਬੈਠੇ ਐਵੇਂ ਤੁਰ ਪੈਂਦੇ ਮੂੰਹ ਚੁੱਕ ਕੇ, ਉਹਨਾਂ ਕੋਲ ਅਸੀਂ ਕੁਝ ਲੈਣ ਚੱਲੇ ਹਾਂ, ਕੁਝ ਸੁਣਨ ਚੱਲੇ ਹਾਂ। ਕਹਿੰਦਾ ਮੈਂ ਤੈਨੂੰ ਘੱਟ ਸੁਣਾਊਂਗਾ ਕਿਤੇ? ਹੁਣ ਇੱਕ ਗੁਰਸਿੱਖ ਪਿਆਰਾ ਸੀ, ਤੇ ਪਤਾ ਕੀ ਕਹਿੰਦਾ? ਕਹਿੰਦਾ ਤੇਰੇ ਕੋਲ 100 ਕਿੱਲਾ ਪੈਲੀ ਹੈ। ਕਹਿੰਦਾ ਥੋੜ੍ਹੀ ਕਿਤੇ 100 ਕਿੱਲਾ ਪੈਲੀ? ਕਹਿੰਦਾ ਹਾਂ। ਕਹਿੰਦਾ ਵੇਦਾ ਕਰ, ਬੈਠੇ ਝੁੱਗੀ 'ਚ ਹੈ, ਤੂੰ 100 ਕਿੱਲਾ ਪੈਲੀ ਆ, ਅਤੇ 100 ਕਿੱਲੇ ਪੈਲੀ ਤੋਂ ਬਾਅਦ ਦੂਜੀ ਪੈਲੀ 'ਚ ਪੈਰ ਰੱਖ ਕੇ ਦੇ ਆਪੇ। ਕਹਿੰਦਾ ਕਹਿੰਦਾ ਮੈਨੂੰ ਕੋਈ ਦੂਜੀ ਪੈਲੀ 'ਚ ਪੈਰ ਰੱਖਣ ਦੂਗਾ? ਮੇਰੀ 100 ਕਿੱਲਾ, ਮੈਂ 100 ਕਿੱਲਾ ਦਾ ਮਾਲਕ ਹਾਂ, ਅਗਲੇ ਕਿੱਲੇ 'ਚ ਪੈਰ ਰੱਖੂੰਗਾ ਤਾਂ ਮੈਨੂੰ ਕੋਈ ਕੁੱਟੂਗਾ? ਫਿਰ ਮੇਰੀ ਪੈਲੀ 'ਚ ਕੋਈ ਵੜਿਆ? ਕਹਿੰਦਾ ਦੇਖ ਲਾ, 100 ਕਿੱਲੇ ਦਾ ਮਾਲਕ ਆ, 100 'ਚ ਹੀ ਤਿਰ ਸਕਦਾ ਹਾਂ। ਕਹਿੰਦਾ ਝੁੱਗੀ ਵਿੱਚ ਬੈਠਾ ਸਾਰੀ ਧਰਤੀ 'ਤੇ ਘੁੰਮ ਸਕਦਾ? ਕਹਿੰਦਾ ਕਿੱਥੇ ਲਿਖਿਆ? ਕਹਿੰਦਾ ਬਾਣੀ 'ਚ ਪੜ, ਸਗਲੀ ਧਰਤੀ ਸਾਧਕੀ। ਕਹਿੰਦਾ ਤੂੰ 100 ਕਿੱਲੇ 'ਚ ਘੁੰਮ ਸਕਦਾ, ਉਹ ਸਾਰੀ ਧਰਤੀ 'ਤੇ ਘੁੰਮ ਸਕਦਾ, ਤੂੰ ਹੋਮੇ 'ਚ ਆ। ਫਿਰ ਧਿਆਨ ਦਿਓ, ਹੁਣ ਮਹਾਂਪੁਰਖਾਂ ਨੂੰ ਗੂੜਾ ਰੰਗ ਚੜਿਆ, ਕਿਹੜਾ? ਉਹਨਾਂ ਨੂੰ ਕਿਸੇ ਕਿੱਲੇ ਦਾ ਘਮੰਡ ਨਹੀਂ, ਉਹਨਾਂ ਨੂੰ ਝੁੱਗੀ ਦਾ ਘਮੰਡ ਨਹੀਂ, ਉਹਨਾਂ ਉੱਤੇ ਕਿਸੇ ਹੋਰ ਚੀਜ਼ ਦਾ ਰੰਗ ਨਹੀਂ ਚੜ੍ਹ ਸਕਦਾ, ਉਹਨੂੰ ਗੂੜਾ ਰੰਗ ਕਹਿੰਦੇ। ਠੀਕ, ਜਿੱਦਾਂ ਤੁਹਾਡੇ 'ਤੇ ਵੀ ਚੜ੍ਹ ਗਿਆ ਨਾ, ਜਿੱਦਾਂ ਤੁਹਾਡੇ ਮਨ ਵਿੱਚ ਚੀਜ਼ ਆ ਗਈ, ਗੌਰ ਕਰਨਾ, ਤੁਹਾਨੂੰ ਕੋਈ ਪੁੱਛ ਲਵੇ ਵੀ ਤੂੰ ਗੁਰੂ ਘਰ ਜਾਂਦਾ? ਉਹਨਾਂ ਕਹਿੰਦਾ ਜਾਂਦਾ ਉਹਨਾਂ, ਦੇਖੋ ਰੰਗ ਦੀ ਨਿਸ਼ਾਨੀ ਹੈ। ਕਹਿੰਦਾ ਜਾਂਦਾ ਉਹਨਾਂ, ਅਤੇ ਕਿਸੇ ਨੇ ਪੁੱਛਿਆ ਕੀ ਫਰਕ ਪਿਆ ਜੀ? ਉਹ ਫਰਕ ਪਿਆ ਜੀ? ਕਹਿੰਦਾ ਹਾਂ, ਬੜਾ ਫਰਕ ਪਿਆ। ਕਹਿੰਦਾ ਕੀ ਫਰਕ ਕੀ ਪਿਆ ਜੀ? ਕਹਿੰਦਾ ਬੜਾ ਫਰਕ ਪਿਆ। ਤਾਂ ਘੋੜੀ ਜੀ ਛੇੜਦਾ, ਕਹਿੰਦਾ ਫਿਰ ਮਾੜਾ ਜਿਹਾ ਮੈਨੂੰ ਵੀ ਦੱਸ ਜਾਂਦਾ ਤੈਨੂੰ ਫਰਕ ਕੀ ਪਿਆ। ਤਾਂ ਗੋਲ ਜੀ ਪਤਾ ਕੀ ਕਹਿੰਦਾ, ਕਬੀਰ ਜੀ ਦੀ ਪੰਕਤੀ ਸੁਣਾਤੀ ਉਹਨੇ, ਕਹਿੰਦਾ ਮੈਨੂੰ ਆਹ ਫਰਕ ਪਿਆ ਜੀ। ਕਹਿੰਦਾ ਕੀ ਫਰਕ ਪਿਆ ਹੈ? ਕਹਿੰਦਾ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਬਾਹੋਂ 'ਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ। ਕਹਿੰਦਾ ਮੈਨੂੰ ਆਹ ਫਰਕ ਪਿਆ ਜੀ। ਕਹਿੰਦਾ ਕੀ? ਕਹਿੰਦਾ ਅੱਗੇ ਮੇਰਾ ਮਨ ਰੌਲਾ ਬੜਾ ਪਾਉਂਦਾ ਹੁੰਦਾ ਸੀ, ਅੱਗੇ ਮੇਰਾ ਮਨ ਰੌਲਾ ਬੜਾ ਪਾਉਂਦਾ ਸੀ, ਅੱਗੇ ਮੇਰਾ ਮਨ ਚੁੱਪ ਕਰਦਾ ਹੀ ਨਹੀਂ ਸੀ। ਕਹਿੰਦਾ ਹੁਣ ਗੁਰੂ ਦੇ ਦਰ 'ਤੇ ਜਾਣ ਨਾਲ, ਮੈਨੂੰ ਗੁਰਬਾਣੀ ਦੀ ਸੋਝੀ ਆਉਣ ਨਾਲ, ਸੁੱਤ ਸ਼ਬਦ ਦਾ ਮਿਲਾਪ ਹੋਣ ਨਾਲ ਮੇਰੇ 'ਚ ਤਬਦੀਲੀ ਆ ਗਈ ਹੈ, ਮੇਰਾ ਮਨ ਗੂੰਗਾ ਹੋ ਗਿਆ, ਬੋਲਦਾ ਹੀ ਨਹੀਂ, ਹੁਣ ਨਹੀਂ ਬੋਲਦਾ ਕੁਛ ਵੀ। ਗੂੰਗਾ ਹੂਆ ਬਾਵਰਾ ਕਮਲਾ, ਕਹਿੰਦਾ ਕਮਲਾ ਮਨ ਹੁਣ ਗੂੰਗਾ ਹੋ ਗਿਆ। ਬਹਿਰਾ ਹੂਆ ਕਾਨ, ਗੁਰੂ ਪਿਆਰਿਓ ਆਹ ਕੰਨ ਨਹੀਂ, ਮਨ ਦੇ ਵੀ ਕੰਨ ਆ, ਮਨ ਦੇ ਵੀ ਪੈਰ ਆ, ਮਨ ਦੀਆਂ ਵੀ ਅੱਖਾਂ ਨੇ। ਰੱਬ ਮਨ ਦੇ ਪੈਰਾਂ ਨਾਲ ਫੜਿਆ ਜਾਂਦਾ, ਰੱਬ ਮਨ ਦੀਆਂ ਅੱਖਾਂ ਨਾਲ ਵੇਖਿਆ ਜਾਂਦਾ, ਮਨ ਦੇ ਹੱਥਾਂ ਨਾਲ ਰੱਬ ਫੜਿਆ ਜਾਂਦਾ, ਠੀਕ ਹੈ, ਸਰੀਰ ਦੇ ਹੱਥਾਂ ਨਾਲ ਫੜਿਆ ਨਹੀਂ ਜਾਂਦਾ, ਸਰੀਰ ਦੀਆਂ ਅੱਖਾਂ ਦੇ ਨਾਲ ਰੱਬ ਦਿਖਦਾ ਹੀ ਨਹੀਂ, ਠੀਕ ਹੈ ਬਈ। ਸਭ ਕੁਝ ਬਾਣੀ 'ਚ ਲਿਖਿਆ ਹੈ, ਵਿਚਾਰ ਕੇ ਦੇਖ ਲਓ ਬਾਣੀ 'ਚ, ਠੀਕ ਹੈ। ਦਿੱਸੇ ਸੁਣੀਏ ਜਾਣੀਏ ਸੌ ਨਾ ਪਾਇਆ ਜਾਏ, ਰੂਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਤਾਏ। ਗੁਰੂ ਜੀ ਕਹਿੰਦੇ ਦਿੱਸੇ ਸੁਣੀਏ ਜਾਣੀਏ, ਕਹਿੰਦੇ ਪਰਮਾਤਮਾ ਦਿਸਦਾ ਆ, ਜਿਨ੍ਹਾਂ ਨੇ ਵੇਖਿਆ ਆ ਉਹਨਾਂ ਨੇ ਦੱਸਿਆ ਵੀ ਹੈਗਾ ਆ। ਸੁਣੀਏ ਫਿਰ ਆਪਾਂ ਸੁਣਦੇ ਹਾਂ ਰੋਜ਼ ਪਰਮਾਤਮਾ ਦੇ ਉਸਤੇ ਸੁਣਦੇ ਹਾਂ ਗੁਰੂ ਕੋਲੋਂ ਮਹਾਂਪੁਰਖਾਂ ਕੋਲੋਂ। ਜਾਣੀਏ ਸਾਰੇ ਜਾਣਦੇ ਹਾਂ ਕਿਉਂਕਿ ਗੁਰੂ ਜੀ ਨੇ ਦੱਸਿਆ ਸਾਨੂੰ, ਘੱਟ ਘੱਟ ਮੈਂ ਹਰਜੂ ਬਸੇ ਸੰਤਨ ਕਿਉਂ ਪੁਕਾਰ, ਸਾਰੇ ਜਾਣਦੇ ਹਾਂ ਪਰ ਧਿਆਨ ਦੇਣਾ ਰੂਲਾ ਟੁੰਡਾ ਅੰਧਲਾ, ਇਹ ਮਨ ਦੀ ਅਵਸਥਾ ਦੱਸੀ। ਕਹਿੰਦੇ ਮਨ ਜਿਹੜਾ ਨਾ, ਲੂਲਾ ਕਿਹਨੂੰ ਕਹਿੰਦੇ ਆ ਜਿਹਦੇ ਪੈਰ ਹੈ ਨਹੀਂ, ਟੁੰਡਾ ਕਿਹਨੂੰ ਕਹਿੰਦੇ ਜਿਹਦੇ ਹੱਥ ਹੈ ਨਹੀਂ, ਠੀਕ, ਅਤੇ ਅੰਧਾ ਕਿਹਨੂੰ ਕਹਿੰਦੇ ਜਿਹਦੀਆਂ ਅੱਖਾਂ ਹੈ ਨਹੀਂ। ਕਹਿੰਦੇ ਰੂਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਤਾਏ। ਕਹਿੰਦੇ ਮਨਾ ਤੂੰ ਲੂਲਾ ਆ, ਤੇਰੇ ਹੱਥ ਪੈਰ ਨਹੀਂ ਹੈਗੇ, ਤੂੰ ਟੁੰਡਾ ਤੇਰੇ ਹੱਥ ਨਹੀਂ ਹੈਗੇ, ਤੂੰ ਅੰਨਾ ਆ, ਤੇਰੀਆਂ ਅੱਖਾਂ ਨਹੀਂ ਹੈਗੀਆਂ, ਕਿਉਂ ਗੱਲ ਲੱਗੇ ਤਾਏ। ਜਿਹਦੇ ਤਿੰਨ ਅੰਗ ਹੀ ਹੈ ਨਹੀਂ ਉਹ ਰੱਬ ਨੂੰ ਕਿੱਦਾਂ ਫੜ ਲੂਗਾ, ਕਿੱਦਾਂ ਗੱਲ ਲੱਗੂ ਰੱਬ ਦੇ ਜਾ ਕੇ। ਮਨ ਰੋਇਆ, ਬੜਾ ਰੋਇਆ, ਜਦੋਂ ਸੋਝੀ ਆਈ, ਜਦੋਂ ਗੁਰਬਾਣੀ ਦੀ ਸਮਝ ਲੱਗੀ, ਤਾਂ ਉਦਾਂ ਤਾਂ ਪੜ੍ਹਦੇ ਰਹੋ ਰਾਤ ਦਿਨ, ਪਤਾ ਨਹੀਂ ਪੰਕਤੀ ਕਿੰਨੀ ਦੀ ਪੜ੍ਹੀ ਹੋਣੀ, ਰੋਜ਼ ਦਿਨ ਪੜ੍ਹੀ ਰਹੋ, ਫੜ ਫੜ ਗੱਡੀ ਲੱਦੀ ਹੈ, ਬੰਦ ਦਿੱਤੀਆਂ ਪੰਡਾਂ ਆਪਾਂ ਸਾਰਿਆਂ ਨੇ, ਲੱਗੇ ਰਹੋ। ਜਦੋਂ ਮਨ ਨੇ ਸੁਣਿਆ ਧਿਆਨ ਨਾਲ, ਕਦੋਂ ਸੁਣਿਆ? ਜਦੋਂ ਗੂੰਗਾ ਹੋਇਆ, ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਪਾਉਂ 'ਤੇ ਪਿੰਗਲ ਹੋਇਆ। ਮਨ ਕਹਿੰਦਾ, ਕਹਿੰਦਾ ਮੇਰੇ ਪੈਰ ਟੁੱਟ ਗਏ। ਕਿਹੜੇ ਪੈਰ ਟੁੱਟੇ? ਕਹਿੰਦੇ ਅੱਗੇ ਮੈਂ ਭੱਜਾ ਹੀ ਫਿਰਦਾ ਸੀ, ਭਟਕਦਾ ਹੀ ਰਹਿੰਦਾ ਸੀ, ਕਦੀ ਕੁਛ ਮੰਗ ਲਾ, ਕਦੀ ਕੁਛ ਮੰਗ ਲਾ, ਕਦੀ ਕਿਸੇ ਮਗਰ ਭੱਜਾ। ਕਹਿੰਦਾ ਮਾਰਿਆ ਸਤਿਗੁਰ ਬਾਣ, ਜਦੋਂ ਮੈਨੂੰ ਗੁਰਬਾਣੀ ਦੀ ਸੋਝੀ ਆਈ ਤਾਂ ਮੇਰੀ ਅਵਸਥਾ ਤਬਦੀਲ ਹੋ ਗਈ। ਹੁਣ ਦੇਖੋ ਇੱਥੇ ਕਹਿੰਦੇ ਗੁਰੂ ਜੀ ਇਹਦੇ ਅੰਗ ਟੁੱਟ ਗਏ ਨੇ, ਗੂੰਗਾ ਹੋ ਗਿਆ, ਬਹਿਰਾ ਹੋ ਗਿਆ, ਅਤੇ ਪੈਰ ਵੀ ਇਹਦੇ ਲੂਲਾ ਹੋ ਗਿਆ। ਹੁਣ ਹੁਣ ਗੁਰੂ ਜੀ ਕੋਲ ਗਿਆ, ਕਹਿੰਦਾ ਗੁਰੂ ਜੀ ਮੇਰੇ ਤਾਂ ਅੰਗ ਟੁੱਟ ਗਏ ਸਾਰੇ ਜੀ, ਅਤੇ ਪਰ ਤਾਂ ਮੈਂ ਤੁਰਨ ਫਿਰਨ ਜੋਗਾ ਰਿਹਾ ਹੀ ਨਹੀਂ। ਹੁਣ ਹੁਣ ਧਿਆਨ ਦਿਓ ਕਿ ਇਹਦੀ ਪੈਰ ਲੱਗੇ ਸੀ ਪਹਿਲਾਂ ਟੁੱਟ ਗਏ। ਪੈਰ ਉਸੇ ਨੂੰ ਲੱਗਦੇ ਆ ਜਿਹਦੇ ਟੁੱਟ ਜਾਣ, ਜਿਹਦੇ ਵੱਢੇ ਜਾਣ, ਅਤੇ ਜਿਹਦੇ ਪੈਰ ਹੋਣ ਉਹਨੂੰ ਪੈਰ ਲਾਉਣ ਦੀ ਕੀ ਫਾਇਦਾ, ਲੋੜ ਹੈ? ਪਹਿਲਾਂ ਗੁਰਬਾਣੀ ਪੜ੍ਹਦੇ ਹਾਂ ਅਤੇ ਸਾਡੇ ਅੰਗ ਪੈਰ ਨਾਸ਼ ਹੋ ਜਾਣੇ ਆ ਮਨ ਦੇ, ਫਿਰ ਇਹਨੇ ਕੀ ਕਰਨਾ ਹੈ? ਦਾਖਲ ਹੋਣਾ ਹਸਪਤਾਲ 'ਚ, ਇਹਨੇ ਗੁਰੂ ਦੇ ਚਰਨਾਂ 'ਚ ਦਾਖਲ ਹੋ ਜਾਣਾ ਆ ਕੇ। ਜਦੋਂ ਦਾਖਲ ਹੋ ਜਾਣਾ ਫਿਰ ਉਹਨੂੰ ਅੰਗ ਫਿਰ ਬਨੌਟੀ ਲੱਗਣੇ, ਨਵੇਂ ਅੰਗ ਲੱਗਣੇ, ਠੀਕ ਹੈ। ਹੁਣ ਦੇਖੋ ਹਸਪਤਾਲ ਦਾਖਲ ਹੋਣਾ ਪੈਂਦਾ 2-4-10 ਦਿਨ, ਫਿਰ ਅੰਗ ਲੱਗਦੇ ਆ, ਪੈਰ ਲੱਗ ਜਾਂਦੇ ਆ, ਹੱਥ ਲੱਗ ਜਾਂਦੇ ਆ, ਅੱਖਾਂ ਲੱਗ ਜਾਂਦੀਆਂ। ਮਨ ਆ ਕੇ ਦਾਖਲ ਹੋ ਗਿਆ ਸਕੂਲ 'ਚ, ਆਪਣਾ ਹੋਸਪਿਟਲ 'ਚ ਗੁਰੂ ਸਾਹਿਬਾਂ ਦੇ। ਕੀ ਕਹਿੰਦਾ? ਕਹਿੰਦਾ ਗੁਰੂ ਜੀ ਕਿਰਪਾ ਕਰੋ। ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਉਹ ਮੇਰੇ ਅੰਗ ਟੁੱਟ ਗਏ ਸਾਰੇ, ਅਤੇ ਮੈਂ ਤਾਂ ਤੁਰਨ ਜੋਗਾ ਰਿਹਾ ਹੀ ਨਹੀਂ, ਹੈਂ, ਅਤੇ ਮੇਰੇ 'ਤੇ ਕਿਰਪਾ ਕਰੋ, ਮੈਂ ਤਾਂ ਇੰਨਾ ਹੋ ਗਿਆ, ਅੱਖਾਂ ਵੀ ਹੈ ਨਹੀਂ ਮੇਰੀਆਂ, ਲਾ ਦਿਓ। ਕਹਿੰਦੇ ਆ ਜਾ, ਦਾਖਲ ਹੋ ਜਾ। ਹੋ ਗਿਆ ਦਾਖਲ। ਦਾਖਲ ਦਾ ਮਤਲਬ ਕੀ ਹੈ? ਕਿ ਜਦੋਂ ਆਪਾਂ ਹਸਪਤਾਲ ਦਾਖਲ ਹੋਣੇ, ਫਿਰ ਸਾਡਾ ਘਰ ਦਾ ਨਾਤਾ ਨਹੀਂ ਤਾਂ ਉੱਥੇ ਰਹਿਣਾ ਪੈਂਦਾ, ਅਤੇ ਜਿਨ੍ਹਾਂ ਨੇ ਆਪਣਾ ਨਾਤਾ ਸੰਸਾਰ ਤੋਂ ਤੋੜ ਦਿੱਤਾ, ਮਨ ਕਰਕੇ ਗੁਰੂ ਚਰਨਾਂ 'ਚ ਜੁੜ ਗਏ ਨਾ, ਫਿਰ ਦਾਖਲ ਹੋ ਗਏ ਜੇ। ਹੁਣ ਗੁਰੂ ਜੀ ਅੰਗ ਲਾਉਣ ਲੱਗੇ ਜੇ, ਕਹਿੰਦੇ ਆ ਬਈ ਤੈਨੂੰ ਫਿਰ ਅੰਗ ਲਾ ਦੇਈਏ। ਅੰਗ ਲਾਉਣ ਲੱਗੇ, ਕਹਿੰਦੇ ਭੈ ਕੇ ਚਰਨ ਕਰ ਭਾਵ ਕੇ, ਲੋਇਨ ਸੁਰਤ ਕਰੇ, ਨਾਨਕ ਕਹੇ ਸਿਆਣੀਏ, ਇਹ ਵਿਕੰਤ ਮਲਾਵਾ ਹੋਏ। ਦੇਖੋ ਕਹਿੰਦੇ ਭੈ ਕੇ ਚਰਨ ਕਰ ਭਾਵ ਕੇ, ਵਿਚਾਰ ਦੇਣਾ, ਭੈ ਕੇ ਚਰਨ। ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਮਨਾ ਜੇ ਤੂੰ ਇੱਥੇ ਦਾਖਲ ਹੋ ਗਿਆ ਨਾ, ਤਾਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ, परमात्मा का डर पैदा कर अपने अंदर, खौफ पैदा कर, क्योंकि गुरबाणी एक पंक्ति आती है, भय बिन भगत नौपजे, बिना डर दे परमात्मा की भगती उत्पन्न नहीं होंगी। तो की कह लगे भय के चरण, कहिंदे उस परमात्मा डर पैदा कर फिर तेन प्यार लग जाएंगे। जिदे अंदर परमात्मा डर पैदा होंदा वह आत्मा परमात्मा के मार्ग से तुर पैंदी, गुरु के राह से तुर पैंदी, शब्द सुरतल मिलाप होने लग पैंदा। कहिंदे भय के चरण कर भाव के, कर किनू कहिंदे आ, हथां नू, भाव किनू कहिंदे आ, प्रेम नू। कहिंदे फिर उस परमात्मा नाल प्रेम करिया कर तेनू हथ लग जाएंगे, क्योंकि जिन्हें प्रेम कियो तेन ही प्र पाओ, जिदे हिरदे च प्रेम है वह परमात्मा नू फट सकदा। फिर की कहन लगे, लोयन सुरत करे, लोयन किनू कहते, अखा सुरत। कहते फिर जी तेरी सुरत है ना जो शब्द ना जुड़ेगी, कहते फिर यदा तीजा नेत्र खुल जाएगा, कहते फिर ये परमात्मा वेखण जोगी हो जूगी। नानक कहे सियाणीए ए बकंत मिलावा होए। गुरु जी कहन लगे सियाणीए इस ढंग ना परमात्मा नाल मिलाप हुंदा है, सो ध्यान देना। कमन रंग तू पही गुलाली, कहते किहड़ा रंग तेरे चढ़ गया हो जिहा जिहड़ा इन्ना गूढ़ा रंग चढ़िया तेनू, किहड़ा कि जे तेनू कोई संसार की गल सुनाई दी है तो तू सुनने नू तैयार ही है नहीं, किहड़ी गलों कि संसार का रंग तेनू चढ़दा ही नहीं, क्योंकि तेनू गुरु का गूढ़ा रंग चढ़िया शब्द है, इस करके तेरे होर कोई रंग चढ़दा ही नहीं। दस भैणा तू कित्थों रंग लिया? फिर देखो गुरु जी की कहन लगे, कहिंदे रहा ओ, सबनू पता, ठीक है, विश्राम देना कित्थे, मन च, मन च विश्राम देना। किनू विश्राम देना? झूठिया तृष्णावां ते भावना जी साडे मन च उठदियां उन्होंने विश्राम दे लो, उन्होंने रोक लो, बाणी पढ़न लगे, ठीक है। फिर अगे गुरु जी की कहन लगे, कहिंदे तुम ही सुंदर, तुम्हें सुहाग। देखो तुम ही सुंदर, हुण ध्यान दियो, जिस दिन विआह सी ना, जिस दिन विआह सी, जिहड़ा आवे कुड़ी दे कोल, कुड़ी बड़ी सोहणी लगन दी आई तू, जिहड़ा आवे कुड़ी बड़ी सोहणी लगन दी आई तू, कुड़ी बड़ी सोहणी लगन दी, तुहाडी भैण की कहिंदी, कहिंदी मैं भी एडे सोहणे कपड़े पाए आ, मैं भी तैयार होई आ, हैं, इहदा 10,000 का सूट है, मेरा 25,000 का सूट है, मैनू कोई नहीं कहिंदा तू सोहणी लगन दी। तुहाडी माँ कहिंदी, कुड़िए उहदा विआह है अज, सोहनी उन्हू कहना, तेरा विआह का मौका नहीं लगा, जिड्डा मर्जी महंगा सूट पाला तू सोहनी लग नहीं सकती। इहदा मतलब जिन्हों का परमात्मा नाल नाता सोहनी उही लगदी है, जिन्हों का परमात्मा नाल नाता नहीं है जिन्ना मर्जी बाने पाले और सोहने नहीं लग सकते, सोहने नहीं लग सकते। सो ध्यान देना, तुम ही सुंदर, तुम ही कहना भाव कि तेरा नाता जुड़ गया परमात्मा दे नाल, तू ही सुंदर है, तू सोहनी है। सोहनी का मतलब की है? बाकियों नालों वक्री है। आप इतने कर दे उन्होंने कुड़ी तू अज बड़ी सोहनी लगन दी, बाकी नालों वक्री है। यद मतलब जिन्हों का नाता परमात्मा नाल जुड़िया वो संसार के उत्ते जग नालों वक्रिया ने। तुम्हें सुहाग, कहिंदे तू एडी सोहनी लगन रही है, क्यों सोहनी लगन रही है? क्योंकि तुम्हें सुहाग, क्योंकि तेनों मौका मिल गया उस पति परमेश्वर के नाल सुहागन होने का, तू ता सोहनी लगन रही है, ता जग नालों वक्री लगन रही है, तुम्हें सुहाग। फिर की कहन लगे, कहिंदे तुम घर लालण, तुम घर भाग, ध्यान देना, तुम घर लालण, तुम घर भाग। वह कुड़ी कहिंदी कुवारी कहिंदी मैनू हुण समझ लग गई, जिहड़ी आउंदी है तैनू कहिंदी सोहणी है, हुण मैनू पता लग गया। कहिंदे क्यों? क्योंकि तुम घर लालण, तुम घर, घर दा पाप मन अंदर। वह कहिंदी मैनू हुण पता लगा, क्योंकि तेरे घर लालण परमात्मा नूं कहा, क्योंकि तेरे घर परमात्मा आ गया, तेरे घर प्रकाश हो गया, तू तां सोहणी लगण दी है, मैनू हुण पता लगा। ते फिर की कहिंदी? तुम घर भाग, कहिंदे तेरे अपने घर के अंदर अज भाग ही भाग जाग गए, तू भागा वाली हो गई है। क्योंकि बाणी अंदर पढ़ के देखो गुरु पंक्तियों, अणद सुनो वड भागी हो, देखो इतने लिखा अणद सुनो वड भागी हो। ये तो मतलब गुरु जी की कहन लगे, कहिंदे आत्मा इस जन्म के अंदर तेरे को एक ताकत है, शक्ति है, ध्यान देना। कोई इंसान तुरया जा रहा हों कि या कि आप बैठे हैं, जिदा हम आप सारे ने बैठे हैं, कोई सज्जन आता है और वो तो बहना चाहता, वो मन में आ गया मैं भी अगे बैठा यार, पर सब तो पहला वो देखेगा की देखेगा कि जे मैं इन्हों के बहना चाहना तो थोड़ी बहुत जगह हैगी, जे तो जगह हैगी खाली तो की कहूगा भाई साहब माड़ा जहा पर यदा मतलब उन्हें हो क्यों कहा कि भाई साहब ताड़े कोल परा होने की ताकत हैगी है क्योंकि परले पासे थां खाली आ ते मैनू बैठन का मौका मिल सकता ता उन्हें हो गया ता हो अखर वरत्या। तो गुरु जी कहते अण दसुणो वडभागी हो कहते आत्मा तेरे कोल भी ताकत आ तेरे भी परले पासे खाली थां आ तेरे पासे भी परमात्मा परले पासे तैनू मिलन का मौका आ तू परा हो सकती है तू वडभागण हो सकती है पर वडभागण होने लई तैनू एक ताकत लाउणी पैगी अपने अंदरों अणहद शब्द में सुनना पेगा अणद आनंद नहीं उथे अणद आनंद अणहद शब्द कहिंदे ओ अणहद शब्द सारे अंदर आ कोई जी खाली नहीं है। कई वारी आपां पता ही कहिंदे ओ इह दे दात महापुरखां कोल ही है रब दे प्यारियां कोल ही है पर गुरबाणी च पढ़ के देखो च लिखिया वखर ते वणजारिआं दोहां रही समाए कहिंदे जिहड़ा वेचण आया ओ जिहड़ा खरीदण आया ओ इह अवस्था दोहां च समाई है। इहदा मतलब प्रकाश सारे अंदर है कोई प्रकाश तो वांझा नहीं है कोई वांझा नहीं है सिर्फ इन्ना ही है कि आपां उहदी खोज करनी है ते साधु ने कर ली है जिन्हें कर ली है वह राह विखाउंदा आ ते जिन्हें करनी उह राह ते तुरदा आ सिर्फ फर्क इन्ना ही है गल सिर्फ समझण दी है। जदों आपां समझांगे अंदर वड़ांगे प्यार नाल सत्कार नाल गुरबाणी नूं पढ़ांगे ते गुरु दी प्यारी सतसंगत जो सानूं अपने अंदरों ही सब कुछ मिलदा जाणा अंदरों ही आप जी गल पल्ले बढ़ना जदों आप जी गुरबाणी प्यार नाल पढ़ते हो प्यार नाल अपने मन में उन्हें गिनतियां मिनतियां कढ़ दिओ भई मैं दो पाठ करने मैं चार पाठ करने कढ़ दिओ बह दिओ आराम नाल आप जी आराम नाल गुरबाणी पढ़न लगे हो आप जी हैरान होवोगे आप जी नूं अपने आप ही दो चार दिन के अंदर किसी ना किसी अखर की सोझी आने लगती आपे किसी को गया ही नहीं पूछया ही नहीं आपे ही सोझी आन लग पी है ये गुरु जी की कह रहे हैं। फिर मन में तंग पैदा हुई यार गुरु जी ये गल कह रहे ने यदा मतलब मेरे अंदर कुछ हैगा है। देखो कि सोनी गल कही जपजी साहब के पाठ जाप जी पढ़ते हो कि कह लगे सुन ऐ दुख पाप का नास तुसी पढ़ लिया जल्दी च काली च की पढ़िया सुनिया दुख पाप का नास जल्दी च पढ़िया काली च पढ़िया सुनिया पढ़ दिता उत्थे कन्ना लाता फड़ के उत्थे की सीगा सुन ऐ दुख पाप का नास सस्से नूं औंकड़ सी नाणे नूं सिहारी सी ऐड़े ते दो लावां सी की तुसी कन्ना लाता कोलों गड़बड़ हो गई सारी किहदे करके स्पीड करके काली करके जे स्पीड छड़ दिंदे ते भाई तुसी वी इदां ही पढ़ना सी सुन ऐ गुरु नानक पातशाह संसार दे उत्ते आए ते बी खिलारन रहे सी आत्मिक पैली च नाम दा बी छट्टा देन रहे सी जदों बी दा छट्टा देन रहे सी ते किसे सज्जन ने पुछ लिया होणा गुरु नानक पातशाह की करन रहे हो कहिंदे बी खिलारन रहे हां कहिंदे की करना इहदा असीं ते गुरु नानक पातशाह कहिंदे सुन ऐ कहिंदे इह शब्द जिहड़ा तैनूं दित्ता ना मैं इहनूं अपनी सुरत विच रख के सुन सुन ऐ इहनूं अपने अंदर रख के सुन इहनूं ऐ इहदा भाव इहनूं अपने अंदर रख के सुन कहिंदा की फर्क पऊ कह रहे जिदन अपनी सुरत विच शब्द रख के सुन लेंगा दुख पाप का नास तेरे दुखां ते पापां दा नास हो जाऊ आज फर्क काली च ते आज फर्क आराम नाल पढ़न च काली ने की पढ़िया सुनिया दुख पाप का नास आराम ने की पढ़िया सुन ऐ दुख पाप का नास आराम नाल पढ़ो ऐसी कोई गल नहीं हैगी। गुरबाणी एक ऐसा प्रकाश है कि जिन्हें इहदे नाल प्रेम किया जिन्हें इहदे नाल सत्कार किया गुरु प्यारे तुहाडे अंदर जाके आपे उजागर हो जांदी है। एक गल पल्ले बन्नो किवें बोड़ दा बी छोलियां दे दाणे जिहड़ा हुंदा बोड़ दा बी छोलियां दे दाणे जिहड़ा हुंदा छोलियां दा दाणा जिहड़ा बड़ी मुश्किल नाल फुट डेढ़ फुट तो वध नहीं हुंदा बी कुछ दे। एक दिन की होया एक सज्जन सी बजुर्ग सीगे उन्होंने बोड़ दा बी हत्थ फड़िया बोड़ दा बी हत्थ फड़िया हत्थ फड़ के ते जेह च पा लिया उन्होंने बजुर्गों को बड़ी आदत होंदी अपनी जेह च पा लैंदे जेह च पा लिया ਜਦੋਂ ਜੇ 'ਚ ਪਾਲਿਆ ਕੋਈ ਨਿਆਣੇ ਖੜ੍ਹੇ ਸੀ ਖੇਡਣ ਰਹੇ ਸੀ ਤਾਂ ਉਹ ਕਹਿੰਦੇ ਬਾਪੂ ਜੀ ਕੀ ਫੜ ਕੇ ਜੇ 'ਚ ਪਾਲਿਆ? ਕਹਿੰਦੇ ਪੁੱਤ ਮੈਂ ਬੋੜੀ ਜੇ 'ਚ ਪਾਲਿਆ। ਨਿਆਣੇ ਬੜੇ ਹੈਰਾਨ, ਸ਼ਰਾਰਤੀ ਜਾ ਕੇ ਕੀ ਕਹਿੰਦਾ ਇੱਕ ਜਣਾ, ਕਹਿੰਦਾ ਬਾਪੂ ਜੀ ਐਡਾ ਵੱਡਾ ਰੁੱਖ ਤੁਸੀਂ ਜੇਬ 'ਚ ਕਹਿੰਦੇ ਪਾਲਿਆ? ਕਹਿੰਦੇ ਹਾਂ ਪੁੱਤਰ ਮੈਂ ਬੋੜੀ ਜੇਬ 'ਚ ਪਾਲਿਆ। ਕਹਿੰਦਾ ਵਿਖਾਓ। ਉਹਨਾਂ ਨੇ ਕੱਢਿਆ ਵੀ, ਕਹਿੰਦੇ ਆਹ ਲਿਖ। ਕਹਿੰਦੇ ਪਾਪਾ ਜੀ ਇਹ ਕੀ ਹੈ, ਇਹ ਬੋੜ ਆ? ਅਤੇ ਕਹਿੰਦੇ ਪੁੱਤ ਬੋੜ ਆ, ਇਹਦੇ ਵਿੱਚੋਂ ਹੀ ਬੋੜ ਉੱਗਣਾ ਆ। ਅਤੇ ਸਮਝ ਲਿਆ ਜਿਹਦੇ ਕੋਲ ਇਹ ਆ ਗਿਆ ਉਹਦੇ ਕੋਲ ਬੋੜ ਆ ਗਿਆ। ਅਤੇ ਗੁਰੂ ਜੀ ਕੀ ਕਹਿੰਦੇ? ਕਹਿੰਦੇ ਦੇਖ ਲਾ ਉਹ ਕਹਿੰਦਾ ਮੈਂ ਬੋੜ ਜੇ 'ਚ ਪਾ ਲਿਆ, ਅਤੇ ਤੂੰ ਗੁਰੂ ਕੋਲ ਇੱਕ ਸ਼ਬਦ ਲੈ ਜਾ, ਤੂੰ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਅੰਦਰ ਰੱਖ ਲਿਆ, ਪੂਰਾ ਗੁਰੂ ਗ੍ਰੰਥ ਸਾਹਿਬ ਆਪਣੇ ਅੰਦਰ ਰੱਖ ਲਿਆ। ਕਹਿੰਦਾ ਕਿਉਂ? 1430 ਪੰਨੇ ਪੜ੍ਹ ਲਏ ਕਿਸੇ ਨੇ, 1430 ਪੰਨੇ ਪੜ੍ਹ ਲਏ, ਪੜ੍ਹ ਕੇ ਦੱਸਿਆ ਕਰੇ ਲੋਕਾਂ ਨੂੰ। ਕਹਿੰਦਾ ਬੜੀ ਕਿਰਪਾ ਹੋਈ, ਮੈਂ ਸਹਿਜ ਪਾਠ ਦਾ ਭੂਖ ਪਾਇਆ, ਮੈਂ 1430 ਪੰਨੇ ਖੁਦ ਪੜ੍ਹੇ। ਬੜਾ ਕਦੀ ਕਿਸੇ ਨੂੰ ਦੱਸਿਆ ਕਰੇ, ਕਦੀ ਕਿਸੇ ਨੂੰ ਦੱਸਿਆ ਕਰੇ, 1430 ਪੰਨੇ ਪੜ੍ਹੇ। ਮਹਾਂਪੁਰਖ ਬੈਠੇ ਸਨ, ਉਹਨੂੰ ਕਹਿੰਦੇ ਗੱਲ ਸੁਣ, ਉਹ 1430 ਪੰਨੇ ਦੇ ਪੜ੍ਹ ਲਿਆ, 1430 ਪੰਨੇ ਸਾਰਿਆਂ ਨੂੰ ਕਹਿੰਦਾ ਫਿਰਦਾ। ਕਹਿੰਦਾ ਇਹ 1430 ਪੰਨੇ ਜਿੱਥੋਂ ਉਜਾਗਰ ਹੋਏ ਨੇ ਨਾ, ਉਹ ਆਪਣੇ ਅੰਦਰ ਰੱਖ ਅਤੇ ਤਾਂ ਪੜ੍ਹਨ ਦਾ ਫਾਇਦਾ ਹੀ। ਉਹ ਕਹਿੰਦਾ ਕਿੱਥੋਂ ਉਜਾਗਰ ਹੋਏ 1430 ਪੰਨੇ? ਕਹਿੰਦਾ ਫਿਰ ਗੁਰਬਾਣੀ 'ਚ ਲਿਖਿਆ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਵਾਂ। ਇੱਕ ਸ਼ਬਦ ਆ ਉਹਨੇ ਜੇਬ 'ਚ ਪਾਇਆ ਸੀ ਬੋੜ, ਅਤੇ ਤੂੰ ਆਪਣੀ ਆਤਮਿਕ ਜੇਬ ਦੇ ਵਿੱਚ ਇੱਕ ਸ਼ਬਦ ਪਾਲਾ, ਸਮਝ ਲਾ ਤੂੰ ਪੂਰਾ ਗੁਰੂ ਗ੍ਰੰਥ ਸਾਹਿਬ ਆਪਣੇ ਅੰਦਰ ਰੱਖ ਲਿਆ। ਜੇ ਨਹੀਂ ਪਾਇਆ ਤਾਂ ਫਿਰ ਬਾਣੀ 'ਚ ਲਿਖਿਆ, ਬਿਨ ਨਾਵੇਂ ਕਿਛ ਪਾਈਏ ਨਹੀਂ। ਕਹਿੰਦਾ ਬਿਨਾਂ ਨਾਮ ਤੋਂ ਕੁਛ ਨਹੀਂ ਮਿਲਦਾ। ਸੋ ਗੁਰੂ ਨੂੰ ਪਿਆਰੀ ਸਾਧ ਸਿੰਘ ਜੋ ਗੱਲ 'ਤੇ ਸਮਝਣ ਦੀ ਸੀ, ਉਹ ਬਜ਼ੁਰਗ ਸਮਝਾਉਣਾ ਚਾਹੁੰਦੇ ਸਨ ਬੱਚਿਆਂ ਨੂੰ ਵੀ ਬੋੜ ਇਹ 'ਚੋਂ ਪੈਦਾ ਹੋਇਆ, ਅਤੇ ਗੁਰੂ ਜੀ ਕਹਿੰਦੇ ਇੱਕ ਸ਼ਬਦ 'ਚੋਂ ਹੀ ਪੂਰਾ ਪ੍ਰਕਾਸ਼ ਪੈਦਾ ਹੋਇਆ। ਠੀਕ ਹੈ, ਪਰਮਾਤਮਾ ਇੱਕ ਬਿੰਦੂ ਸੀ, ਇੱਕ ਬਿੰਦੂ ਸੀ, ਬਿੰਦੂ ਤੋਂ ਸਭ ਕੁਝ ਪੈਦਾ ਹੋਇਆ। ਠੀਕ ਹੈ, ਸੋ ਧਿਆਨ ਦੇਣਾ। ਫਿਰ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿਣ ਲੱਗੇ ਵੀ ਹੇਖ ਤੁਮ ਹੀ ਤੁਮ ਘਰ ਲਾਲਣ ਤੁਮ ਕਰ ਭਾਗ। ਕਹਿੰਦੇ ਵੀ ਤੇਰੇ ਘਰ ਹੀ ਪਰਮਾਤਮਾ ਰਹਿਣ, ਕਿਉਂਕਿ ਤੇਰਾ ਹੁਣ ਉਹਦੇ ਨਾਲ ਵਿਆਹ ਹੋ ਗਿਆ, ਤੇਰੇ ਘਰ ਹੀ ਹੈ, ਅਤੇ ਤੇਰੇ ਭਾਗ ਜਾਗ ਗਏ ਨੇ, ਹੈ ਨਾ, ਕਿਉਂਕਿ ਤੂੰ ਭਾਗਾਂ ਵਾਲੀ ਹੋ ਗਈ, ਕਿਉਂਕਿ ਤੂੰ ਭਾਗ ਆਪਣੇ ਬਣਾ ਲਏ ਨੇ। ਕਿੱਦਾਂ ਬਣਾ ਲਏ ਨੇ? ਤੂੰ ਆਪਣੇ ਅੰਦਰੋਂ ਅਨਗਤ ਸ਼ਬਦ ਸੁਣ ਲਿਆ। ਫਿਰ ਅੱਗੇ ਜਾ ਕੇ ਕੀ ਕਹਿਣ ਲੱਗੇ? ਤੂੰ ਸਤਵੰਤੀ ਤੂੰ ਪ੍ਰਧਾਨ। ਦੇਖੋ ਦੋਵੇਂ ਭੈਣਾਂ ਗੱਲਾਂ ਕਰਨ ਡੀਆਂ ਜੇ। ਕਹਿੰਦੇ ਤੂੰ ਸਤਵੰਤੀ ਤੂੰ ਪ੍ਰਧਾਨ। ਸਤਵੰਤੀ ਕਿਹਨੂੰ ਕਹਿੰਦੀ? ਉੱਚੇ ਆਚਰਣ ਵਾਲੀ। ਉਹ ਕੁਆਰੀ ਕਹਿੰਦੀ ਹੁਣ ਤੂੰ ਤਾਂ ਵਿਆਹੀ ਗਈ ਆ, ਹੁਣ ਤੇਰਾ ਆਚਰਣ ਉੱਚਾ ਹੋ ਗਿਆ। ਕਿਹੜੀ ਗੱਲੋਂ? ਜਿਹੜੀ ਔਰਤ ਵਿਆਹੀ ਆ ਜਿੱਥੇ ਮਰਜ਼ੀ ਤੁਰੀ ਫਿਰੇ, ਹੁਣ ਉਹਨੂੰ ਕਹਿੰਦਾ ਡਰ ਨਹੀਂ ਰਹਿੰਦਾ, ਉੱਚੇ ਆਚਰਣ ਵਾਲੀ ਹੈ, ਘਰ ਵਾਲੇ ਵਾਲੀ ਆ ਨਾ ਉਹ। ਕਿਤੇ ਜਾਣ ਡੀ ਤਾਂ ਕਿਸੇ ਨੇ ਕੀ ਕਿਹਾ, ਨੀ ਕੁੜੀਏ ਤੂੰ ਕਿੱਥੇ ਚੱਲੀ ਇਕੱਲੀ? ਤੂੰ ਕਹਿੰਦੀ ਮੰਮੀ ਮੈਂ ਇਕੱਲੀ ਚੱਲੀ, ਫਿਰ ਕੀ ਹੋਇਆ? ਨਾ ਵੀਰ ਨੂੰ ਨਾਲ ਲੈ ਕੇ ਜਾ, ਜਾਂ ਮੰਮੀ ਨੂੰ ਨਾਲ ਲੈ ਕੇ ਜਾ, ਕਿਸੇ ਹੋਰ ਨੂੰ ਨਾਲ ਲੈ ਕੇ ਜਾ, ਇਕੱਲੀ ਨਹੀਂ ਜਾਈਦਾ ਹੁੰਦਾ। ਅਤੇ ਉਹਨੇ ਜਨੂ ਦੀ ਭੈਣ ਕਹਿੰਦੀ ਮੰਮੀ ਮੈਂ ਚੱਲੀ ਬਾਜ਼ਾਰ, ਜਰਾ ਜਾਇਆ ਪੁੱਤ ਜਾਇਆ। ਤੂੰ ਕੁਆਰੀ ਕੀ ਕਹਿੰਦੀ? ਕਹਿੰਦੀ ਵਾਹ, ਉਹਨੂੰ ਕਹਿੰਦੇ ਜਾਇਆ ਜਾਇਆ, ਮੈਨੂੰ ਕਹਿੰਦੇ ਇਕੱਲੀ ਨਹੀਂ ਜਾਣਾ? ਕਹਿੰਦੇ ਪੁੱਤ ਉਹ ਸੁਹਾਗ ਵਾਲੀ ਹੈ, ਉਹਦਾ ਘਰ ਵਾਲਾ ਆ, ਉਹ ਇਕੱਲੀ ਜਿੱਥੇ ਮਰਜ਼ੀ ਜਾਵੇ ਉਹ ਇਕੱਲੀ ਨਹੀਂ ਹੈ, ਕਿਉਂਕਿ ਉਹਦਾ ਪਹਿਰਾਵਾ ਵੇਖ ਕੇ ਲੋਕਾਂ ਨੇ ਉਹਨੂੰ ਛੇੜਨਾ ਨਹੀਂ, ਵਿਆਹੀ ਹੈ। ਗੁਰੂ ਪਿਆਰਿਓ, ਕੁਆਰੀ ਨੂੰ ਕੋਈ ਛੇੜੂਗਾ? ਇਹਦਾ ਮਤਲਬ ਜਿਹੜੀਆਂ ਗੁਰੂ ਦੇ ਲੜਨ ਲੱਗੀਆਂ, ਜਿਹਨਾਂ ਅੰਦਰ ਪ੍ਰਕਾਸ਼ ਆ, ਸੁਹਾਗਣਾ ਹੈ, ਉਹਨਾਂ ਨੂੰ ਫਿਰ ਸੰਸਾਰ ਦਾ ਮੋਹ ਮਾਇਆ ਨਹੀਂ ਛੇੜਦੀ, ਉਹਨਾਂ 'ਤੇ ਕੋਈ ਅਸਰ ਨਹੀਂ ਪੈਂਦਾ, ਕੁਆਰੀਆਂ 'ਤੇ ਪੈਂਦਾ ਹੈ। ਸੋ ਸਮਝਾਉਣ ਲੱਗੇ ਗੁਰੂ ਜੀ, ਤੂੰ ਸਤਵੰਤੀ ਤੂੰ ਪ੍ਰਧਾਨ। ਪ੍ਰਧਾਨ ਦਾ ਮਤਲਬ ਕੀ ਹੁੰਦਾ? ਵੱਖਰੀ। ਆਪਾਂ ਕਹਿੰਦੇ ਨਾ ਫਲਾਣਾ ਸੋ ਪ੍ਰਧਾਨ ਆ, ਇਹਦਾ ਮਤਲਬ ਬਾਕੀ ਨਾਲੋਂ ਵੱਖਰਾ ਆ। ਅਤੇ ਗੁਰੂ ਜੀ ਕਹਿੰਦੇ ਫਿਰ ਜਿਹੜੀ ਸੁਹਾਗਣ ਆ ਨਾ, ਉਹ ਪ੍ਰਧਾਨ ਆ, ਉਹ ਬਾਕੀ ਜੱਗ ਨਾਲੋਂ ਸੰਸਾਰ ਨਾਲੋਂ ਵੱਖਰੀ ਦਿਖਦੀ ਆ। ਫਿਰ ਅੱਗੇ ਕੀ ਕਹਿਣ ਲੱਗੇ? ਤੂੰ ਪ੍ਰੀਤਮ ਭਾਨੀ ਤੂੰ ਸੁਰ ਗਿਆਨ। ਉਹ ਕੁਆਰੀ ਵੇਖੋ ਕੀ ਕਹਿਣ ਡਈ, ਕੀ ਕਹਿੰਦੀ ਹੁਣ? ਕਹਿੰਦੀ ਤੂੰ ਪ੍ਰੀਤਮ ਭਾਨੀ, ਭਾਨੀ ਪਿਆਰੀ, ਪ੍ਰੀਤਮ ਪਰਮਾਤਮਾ। ਕਹਿੰਦੇ ਹੁਣ ਕਰੀਏ ਕਿ ਤੂੰ ਤਾਂ ਪਰਮਾਤਮਾ ਨੂੰ ਪਿਆਰੀ ਲੱਗਦੀ, ਤੂੰ ਤਾਂ ਖਸਮ ਨੂੰ ਚੰਗੀ ਲੱਗਦੀ। ਫਿਰ ਕਹਿੰਦੇ ਤੂੰ ਹੀ ਸੁਰ ਗਿਆਨ। ਸੁਰ ਕੀ ਹੈ? ਸ੍ਰੇਸ਼ਟ। ਕਹਿੰਦੇ ਕੀ ਕਰੀਏ ਹੁਣ, ਤੂੰ ਉਹਨੂੰ ਪਿਆਰੀ ਲੱਗਦੀ ਹੈ, ਇਸ ਕਰਕੇ ਤੇਰੇ ਕੋਲ ਸਾਡੇ ਨਾਲੋਂ ਸ੍ਰੇਸ਼ਟ ਗਿਆਨ ਅੰਦਰ ਆ ਗਿਆ। ਸਾਡੇ ਕੋਲ ਤਾਂ ਗਿਆਨ ਹੈ ਹੀ ਨਹੀਂ ਇਹੋ ਜਿਹਾ ਜਿਹਾ ਤੇਰੇ ਅੰਦਰ ਆ ਗਿਆ। ਕਿੱਥੋਂ ਆਇਆ? ਕਿਉਂਕਿ ਤੂੰ ਪਰਮਾਤਮਾ ਨੂੰ ਚੰਗੀ ਲੱਗਦੀ ਆ। ਕਦੀ ਵੇਖਿਓ ਜਿਹੜੀ ਕੁੜੀ ਵਿਆਹੀ ਹੈ ਨਾ, ਉਹ ਸਹੁਰੇ ਘਰ ਚਲੀ ਗਈ, ਹੁਣ ਉਹਨੂੰ ਸਹੁਰਿਆਂ ਦਾ ਸੁਭਾਅ, ਸਹੁਰਿਆਂ 'ਚ ਰਹਿਣਾ ਕਿਵੇਂ ਆ, ਸਹੁਰਿਆਂ 'ਚ ਵਿਚਰਨਾ ਕਿਵੇਂ ਆ ਗਿਆ। ਅਤੇ ਕੁਆਰੀ ਨੂੰ ਨਹੀਂ ਆਉਂਦਾ। ਦੇਖਿਓ ਕੁਆਰੀ ਕੁੜੀ ਕੀ ਕਰਦੀ? ਕਹਿੰਦੀ ਮੰਮੀ ਥੋੜ੍ਹੇ ਪੈਸੇ ਦੇ। ਇੰਨੇ ਕੀ? ਵਿਆਹੀ ਤੁਰਨ ਲੱਗੀ, ਉਹਨੇ ਮਾਂ ਨੂੰ ਪੁੱਛਿਆ ਨਹੀਂ ਪੈਸੇ ਚਾਹੀਦੇ, ਤੁਰ ਪਈ। ਇੱਕ ਵਾਰੀ ਕਹਿੰਦੀ ਉਹਨੇ ਤੁਹਾਡੇ ਕੋਲ ਮੰਗੇ ਨਾ, ਤੁਸੀਂ ਉਹਨੂੰ ਦਿੱਤੇ, ਇਹ ਕਿੱਥੋਂ ਆਏ? ਕਹਿੰਦੀ ਉਹ ਆਪਣੇ ਸਹੁਰਿਆਂ ਵਾਲੀ ਹੈ, ਉਹ 10 ਖਰਚੇ ਉਹ 20 ਖਰਚੇ, ਮੈਨੂੰ ਨਹੀਂ ਕੋਈ ਪਰਵਾਹ, ਉਹਦੀ ਮਰਜ਼ੀ ਹੈ, ਉਹਨੂੰ ਆਪਣਾ ਘਰ ਵੇਖਣਾ ਆਉਂਦਾ ਹੈ। ਇਹਦਾ ਮਤਲਬ ਕੁਆਰੀਆਂ ਨੂੰ ਘਰ ਵੇਖਣਾ ਨਹੀਂ ਆਉਂਦਾ, ਵਿਆਹੀਆਂ ਨੂੰ ਵੇਖਣਾ ਆਉਂਦਾ ਹੈ। ਜਿਹੜੀਆਂ ਗੁਰੂ ਨਾਲ ਪਰਮਾਤਮਾ ਨਾਲ ਜੁੜੀਆਂ ਨਾ, ਉਹਨਾਂ ਨੂੰ ਸਾਰਾ ਹਿਸਾਬ ਕਿਤਾਬ ਤਰੀਕੇ ਨਾਲ ਕਰਨਾ ਆਉਂਦਾ ਹੈ, ਜਿਹੜੀਆਂ ਕੁਆਰੀਆਂ ਉਹਨਾਂ ਨੂੰ ਕੁਛ ਵੀ ਨਹੀਂ ਆਉਂਦਾ। ਸੋ ਵਿਚਾਰ ਕਰਨ ਲੱਗ ਗਏ, ਫਿਰ ਕੀ ਕਹਿਣ ਲੱਗੇ ਕਿ ਉਹਨੂੰ ਗਿਆਨ ਹੋ ਗਿਆ, ਸ੍ਰੇਸ਼ਟ ਗਿਆਨ ਹੋ ਗਿਆ, ਕਿਹੜਾ ਅੰਦਰ ਪ੍ਰਕਾਸ਼ ਹੋ ਗਿਆ। ਫਿਰ ਕੀ ਕਹਿਣ ਲੱਗੇ, ਕਹਿੰਦੇ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ। ਹੁਣ ਧਿਆਨ ਨਾਲ ਸੁਣਿਓ, ਪਹਿਲਾਂ ਕੁਆਰੀ ਬੋਲਣ ਡਈ ਸੀ, ਪਹਿਲਾਂ ਕੁਆਰੀ ਬੋਲਣ ਡਈ ਸੀ ਵਿਆਹੀ ਨੂੰ, ਹੁਣ ਵਿਆਹੀ ਸ਼ੁਰੂ ਹੋ ਗਈ, ਹੁਣ ਵਿਆਹੀ ਜਵਾਬ ਦੇਣ ਲੱਗੀ ਹੈ। ਕੀ ਕਹਿੰਦੀ ਆ? ਕਹਿਣ ਲੱਗੀ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ। ਕਹਿੰਦੇ ਸੁਣ ਕੁੜੀਏ, ਤੂੰ ਕਦੋਂ ਦਾ ਬੋਲੀ ਜਾਣ ਡਈ ਆ, ਕਿੰਨਾ ਕੁਝ ਤੂੰ ਮੈਨੂੰ ਸਲਾਮ ਮਾਰਿਆ, ਹੁਣ ਮੇਰੀ ਸੁਣ ਲਾ। ਕਹਿੰਦੇ ਜਾਂ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ। ਕਹਿੰਦੇ ਜਦੋਂ ਮੈਂ ਪਰਮਾਤਮਾ ਨੂੰ ਪਿਆਰੀ ਲੱਗੀ ਨਾ, ਮੈਂ ਆਪਣੇ ਖਸਮ ਨੂੰ ਚੰਗੀ ਲੱਗੀ, ਅਤੇ ਉਹਦੇ ਚੰਗੀ ਲੱਗਣ ਕਰਕੇ, ਉਹਦੇ ਨਾਲ ਵਿਆਹੀ ਹੋਣ ਕਰਕੇ ਮੈਨੂੰ ਗੂੜਾ ਰੰਗ ਚੜਿਆ ਜੀ। ਉੱਦਾਂ ਗੂੜਾ ਰੰਗ ਨਹੀਂ ਉਹ ਚੜਦਾ ਕਿਤੋਂ ਵੀ। ਇਹਦਾ ਮਤਲਬ ਮੇਰਾ ਪਰਮਾਤਮਾ ਨਾਲ ਲਿੰਕ ਜੁੜ ਗਿਆ, ਨਾਤਾ ਜੁੜ ਗਿਆ, ਮੈਂ ਉਹਦੀ ਹੋ ਗਈ ਹਾਂ, ਤਾਂ ਮੈਨੂੰ ਗੂੜਾ ਰੰਗ। ਗੂੜਾ ਰੰਗ ਦਾ ਮਤਲਬ ਕੀ ਹੈ? ਕਿ ਉਹ ਰੰਗ ਚੜ ਗਿਆ ਜਿਹਦੇ ਉੱਤੇ ਕੋਈ ਹੋਰ ਰੰਗ ਚੜ ਨਹੀਂ ਸਕਦਾ। ਸੱਚ ਜੀ, ਰੱਬ ਦੇ ਪਿਆਰੇ ਆ, ਰੱਬ ਦੇ ਪਿਆਰੇ ਆ। ਬੜੀ ਮਾਲਕ ਦੀ ਬਖਸ਼ਿਸ਼ ਸੀਗੀ, ਅੰਦਰ ਬ੍ਰਹਮ ਗਿਆਨ ਉਜਾਗਰ ਹੋ ਗਿਆ। ਵਿਚਾਰ ਕਰਨਾ, ਬ੍ਰਹਮ ਗਿਆਨ ਉਜਾਗਰ ਹੋ ਗਿਆ, ਬੈਠੇ ਸੀ ਆਰਾਮ ਨਾਲ, ਸੰਗਤਾਂ ਇਕੱਠੀਆਂ ਹੋ ਗਈਆਂ ਸੀਗੀਆਂ, ਆ ਕੇ ਕਹਿਣ ਲੱਗੇ, ਕਹਿੰਦੇ ਬਾਬਾ ਜੀ। ਕਹਿੰਦੇ ਹਾਂਜੀ, ਚਲੋ ਤੁਹਾਨੂੰ ਤੀਰਥ ਯਾਤਰਾ 'ਤੇ ਲੈ ਚੱਲੀਏ, ਕੋਈ ਤੁਹਾਨੂੰ ਇਸ਼ਨਾਨ ਕਰਾ ਲਈਏ ਤੀਰਥ ਯਾਤਰਾ 'ਤੇ। ਮਹਾਂਪੁਰ ਕਹਿੰਦੇ ਨਹੀਂ ਪੁੱਤਰ, ਤੁਸੀਂ ਜਾਇਓ ਯਾਰ, ਜਾਓ ਜਾਇਓ ਮੇਰੇ ਪੁੱਤਰ, ਜਾਓ। ਨਹੀਂ ਮੰਨੇ, ਸਿੰਘ ਪਿੱਛੇ ਪੈ ਗਏ, ਨਹੀਂ ਬਾਬਾ ਜੀ ਤੁਹਾਨੂੰ ਖੜਨਾ ਹੀ ਖੜਨਾ, ਤੁਹਾਨੂੰ ਹੀ ਖੜਨਾ ਹੀ ਖੜਨਾ। ਹੁਣ ਮਹਾਂਪੁਰਖਾਂ ਕੋਲ ਕੋਈ ਜਵਾਬ ਨਹੀਂ ਰਿਹਾ ਵੀ ਕੀ ਜਵਾਬ ਦੇਵਾਂ ਇਹਨਾਂ ਨੂੰ ਮੈਂ। ਅਤੇ ਮਹਾਂਪੁਰਖ ਕੌਲੀ ਜੀ ਕੀ ਕਹਿੰਦੇ? ਕਹਿੰਦੇ ਜਾਓ ਪੁੱਤਰੋ, ਤੁਸੀਂ ਅਸੀਂ ਗੁੱਡੀਆਂ ਪਟੋਲਿਆਂ ਨਾਲ ਖੇਡ ਕੇ ਕੀ ਕਰਨਾ ਹੁਣ। ਕਹਿੰਦੇ ਕਿਉਂ? ਕਹਿੰਦੇ ਪੁੱਤਰ, ਕੁਆਰੀ ਕੁੜੀ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਸੋਹਣੀ ਲੱਗਦੀ ਹੈ, ਵਿਆਹੀ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਸੋਹਣੀ ਨਹੀਂ ਲੱਗਦੀ। ਅਸੀਂ ਤੀਰਥ ਯਾਤਰਾ 'ਤੇ ਕਿਹੜਾ ਜਾਣਾ? ਅਸੀਂ ਜਿਹੜੇ ਤੀਰਥ 'ਤੇ ਜਾਣਾ ਸੀ ਅਸੀਂ ਪਹੁੰਚ ਗਏ, ਹੁਣ ਇਹ ਗੁੱਡੀਆਂ ਪਟੋਲੇ ਆ, ਕਿਉਂਕਿ ਵਿਆਹੀ ਗਈ ਹੈ। ਨਹਾਉਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਲ ਅੱਥੀ ਨਾਤਿਆਂ ਦੋ ਪਹੁੰਚੜੀ ਉਸ। ਹੋਰ ਕਿੰਨਾ ਦੀ ਅਵਸਥਾ ਜਿਹੜੇ ਅਜੇ ਕੁਆਰੀਆਂ ਨੇ, ਅਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਤਾਂ ਖੁਦ ਤੀਰਥ ਆ, ਉਹ ਖੁਦ ਤੀਰਥ ਆ। ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਈ। ਦੇਖੋ ਇੱਥੇ ਲਿਖਿਆ ਜੇ, ਨਾ ਹਰ ਭਜੇ, ਕਹਿੰਦੇ ਪਰਮਾਤਮਾ ਦੀ ਭਜਨਬੰਦਗੀ ਕੀਤੀ ਨਹੀਂ, ਨਾ ਤੀਰਥ ਸੇਵੇ। ਤੀਰਥ ਕਿਹਨੂੰ ਕਿਹਾ ਇੱਥੇ? ਇੱਥੇ ਤੀਰਥ ਕਿਹਾ ਕਿਸੇ ਮਹਾਂਪੁਰਖਾਂ ਨੂੰ, ਸਤਿਗੁਰੂ ਨੂੰ, ਪ੍ਰਕਾਸ਼ਿਕ ਆਤਮਾ ਨੂੰ ਤੀਰਥ ਕਿਹਾ, ਨਾ ਤੀਰਥ ਸੇਵੇ। ਕਹਿੰਦੇ ਕਿਸੇ ਆਤਮਿਕ ਅਵਸਥਾ ਵਾਲੀ ਆਤਮਾ ਜਿਹੜੀ ਪਹੁੰਚੀ ਪਰਮਾਤਮਾ ਦੇ ਲੜ ਲੱਗੀ ਹੈ, ਅੰਦਰ ਪ੍ਰਕਾਸ਼ ਹੋ ਚੁੱਕਾ ਹੈ, ਤੀਰਥ ਬਣ ਚੁੱਕੀ ਆ, ਕਹਿੰਦੇ ਉਹਦੀ ਸੇਵਾ ਨਹੀਂ ਕੀਤੀ, ਕਹਿੰਦਾ ਆਪਾਂ ਉਹਦੇ ਆਖੇ ਲੱਗ ਕੇ ਸਿਮਰਨ ਨਹੀਂ ਕੀਤਾ। ਇਹਨੂੰ ਕਹਿੰਦੇ ਜੇ ਨਾ ਤੀਰਥ ਸੇਵੇ, ਚੋਟੀ ਕਾਲ ਗਈ। ਕੀ ਕਹਿੰਦੇ ਹੋ? ਆਂਦਾ ਪੰਡਿਤ ਦੀ ਚੋਟੀ ਸੜ ਗਈ। ਇਹ ਪੰਡਿਤ ਦੀ ਚੋਟੀ ਦੀ ਗੱਲ ਨਹੀਂ ਕੀਤੀ ਇੱਥੇ, ਸਰੀਰ ਦੀ ਗੱਲ ਨਹੀਂ ਕੀਤੀ ਇੱਥੇ, ਚੋਟੀ ਕਾਲ ਗਈ। ਚੋਟੀ ਪਤਾ ਕਿਹਨੂੰ ਕਹਿੰਦੇ ਆ? ਕੋਈ ਬੰਦਾ ਪਹਾੜ 'ਤੇ ਚੜ੍ਹ ਗਿਆ ਅਤੇ ਥੱਲੇ ਆ ਕਹਿੰਦਾ ਮੈਂ ਚੋਟੀ 'ਤੇ ਜਾ ਕੇ ਆਇਆ, ਟੀਸੀ 'ਤੇ ਜਾ ਕੇ ਆਇਆ, ਅਤੇ ਗੁਰੂ ਸਾਹਿਬਾਂ ਨੇ ਸਮਝਾਉਣ ਲੱਗੇ ਸਮਾਨ ਨੂੰ, ਕਹਿੰਦੇ ਮਨਾ ਮਨੁੱਖੀ ਜਾਮਾ ਚੋਟੀ 'ਤੇ ਹੀ, ਚੋਟੀ 'ਤੇ ਹੀ। ਲੱਖ 84 ਜੋਨ ਸਵਾਈ ਮਾਨਸ ਕਹੋ ਪ੍ਰਭ ਦੀ ਵਡਿਆਈ। ਕਹਿੰਦੇ ਸਭ ਤੋਂ ਉੱਚਾ ਜਨਮ ਹੀ, ਇਹਦੇ ਜਿੰਨੀ ਉੱਚਾਈ ਕਿਸੇ ਜਨਮ ਦੀ ਨਹੀਂ ਹੈਗੀ। ਚੋਟੀ ਕਾਲ ਗਈ, ਕਹਿੰਦੇ ਇੰਨੀ ਉੱਚਾ ਹੋ ਕੇ ਬੈਠਾ ਤੂੰ, ਅਤੇ ਜੇ ਇਸ ਜਨਮ ਦੇ ਅੰਦਰ ਉਸ ਪਰਮਾਤਮਾ ਦੀ ਭਜਨ ਬੰਦਗੀ ਨਹੀਂ ਕੀਤੀ, ਤੀਰਥ ਸੇਵੇ ਕਿਸੇ ਮਹਾਂਪੁਰਖ ਦੇ, ਕਿਸੇ ਗੁਰੂ ਦੇ ਲੜ ਲੱਗ ਕੇ, ਕਹਿਣਾ ਮੰਨ ਕੇ ਜੇ ਤੂੰ ਭਗਤੀ ਨਹੀਂ ਕੀਤੀ, ਤਾਂ ਇੰਨਾ ਉੱਚਾ ਜਾ ਕੇ ਵੀ ਚੋਟੀ ਕਾਲ, ਕਾਲ ਦਾ ਭਾਵ ਕੀ ਸਮਾਂ? ਕਹਿੰਦੇ ਟੀਸੀ 'ਤੇ ਜਾ ਕੇ ਫਿਰ ਦੁਬਾਰਾ ਸਮੇਂ ਦੇ ਬੰਧਨ 'ਚ ਬੱਝ ਜਾਏਗਾ, ਦੁਬਾਰਾ 84 ਦੇ ਗੇੜ 'ਚ ਪੈ ਜਾਏਗਾ। ਉਹਨੂੰ ਕਹਿੰਦੇ ਚੋਟੀ ਕਾਲ ਗਈ। ਤੁਸੀਂ ਕਹਿੰਦੇ ਹੋ ਪੰਡਿਤ ਦੀ ਚੋਟੀ ਸੜ ਗਈ, ਉਹ ਗੁਰੂ ਪਿਆਰਿਓ ਅੰਦਰ ਵੜਨਾ ਪੈਣਾ ਜੇ। ਸੋ ਅੱਗੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ। ਦੇਖੋ ਵਿਆਹੀ ਦੇਣ ਦੀ ਜਵਾਬ, ਹੁਣ ਕੀ ਕਹਿੰਦੀ ਆ, ਪਹਿਲਾਂ ਤਾਂ ਕਹਿਣ ਲੱਗੀ ਕਿ ਮੈਂ ਪਰਮਾਤਮਾ ਨੂੰ ਚੰਗੀ ਲੱਗਦੀ ਹਾਂ ਤਾਂ ਮੇਰਾ ਰੰਗ ਗੂੜਾ, ਹੁਣ ਮੇਰੇ 'ਤੇ ਕੋਈ ਰੰਗ ਚੜ੍ਹਦਾ ਨਹੀਂ ਹੋਰ। ਹੁਣ ਕੀ ਕਹਿੰਦੀ? ਕਹਿੰਦੀ ਕਹੋ ਨਾਨਕ ਸੁਭ ਦਿਸਟ ਨਿਹਾਲ। ਉਹ ਆਤਮਾ ਕਹਿੰਦੀ, ਕਹਿੰਦੀ ਸੁਣ ਲਾ ਕੁੜੀਏ, ਉਹਦਾ ਮੇਰੇ ਲਾਗੇ ਆ ਕੇ ਬਹਿ ਕੇ, ਤੂੰ ਕੁਆਰੀ ਹਾਂ ਜੇ ਤੈਨੂੰ ਪਤਾ ਨਹੀਂ। ਕਹਿੰਦੇ ਕਿਉਂ? ਕਹਿੰਦੇ ਮੈਂ ਤਾਂ ਹੁਣ ਰੰਗ ਚੜ੍ਹਨਾ ਨਹੀਂ ਹੈ। ਕਹਿੰਦੇ ਕਿਉਂ ਨਹੀਂ ਚੜ੍ਹਨਾ? ਸੁਭ ਕੀ ਹੈ? ਕਹਿੰਦਾ ਪਾਪ ਬੜੀ ਵਧੀਆ, ਜਿਹਨੂੰ ਆਪਾਂ ਕਹਿ ਲਈਏ ਬਈ ਇਹ ਸ਼ੁਭ ਮੁਹੂਰਤ ਕੱਢ ਲਓ, ਠੀਕ ਹੈ। ਕਿਉਂਕਿ ਕਹਿੰਦੇ ਉਸ ਪਰਮਾਤਮਾ ਨੇ ਮੇਰੇ ਉੱਤੇ ਸਪੈਸ਼ਲ ਵੱਖਰੀ ਦ੍ਰਿਸ਼ਟੀ ਪਾਈ ਆ, ਉਹ 24 ਘੰਟੇ ਮੇਰੇ ਵੱਲ ਧਿਆਨ ਰੱਖਦਾ ਹੈ, ਇਸ ਕਰਕੇ ਮੈਨੂੰ ਹੁਣ ਕੋਈ ਸੰਸਾਰ ਦਾ ਰੰਗ ਚੜ੍ਹਨਾ ਹੀ ਨਹੀਂ। ਸੁਭ ਦ੍ਰਿਸ਼ਟ ਨਿਹਾਲ, ਕਹਿੰਦੀ ਮੈਂ ਉਹਦੀ ਦ੍ਰਿਸ਼ਟੀ 'ਚ ਨਿਹਾਲ ਹੀ ਨਿਹਾਲ ਰਹਿੰਦੀ ਹਾਂ, 24 ਘੰਟੇ ਉਸੇ ਰੰਗ 'ਚ ਰੰਗੀ ਰਹਿੰਦੀ ਹਾਂ। ਦੱਸ ਫਿਰ ਮੈਨੂੰ ਹੋਰ ਰੰਗ ਚੜ੍ਹ ਕਿੱਥੋਂ ਜਾਊਗਾ? ਮੈਨੂੰ ਨਹੀਂ ਕੋਈ ਰੰਗ ਚੜ੍ਹਨਾ ਹੁਣ, ਠੀਕ ਹੈ ਕਿ ਨਹੀਂ? ਤਜਰਬਾ ਕਰਕੇ ਦੇਖਿਓ। ਅਸੀਂ ਤਾਂ ਦੇਖਿਆ ਜਦੋਂ ਇਹ ਪੰਕਤੀਆਂ ਪੜ੍ਹੀਆਂ ਵੀ ਗੂੜਾ ਰੰਗ, ਗੂੜਾ ਰੰਗ, ਗੂੜਾ ਰੰਗ, ਤਜਰਬਾ ਤਾਂ ਕਰਨਾ ਸੀ। ਲਾਲ ਰੰਗ ਦੀ ਪੱਗ ਲੈ ਕੇ ਚਲੇ ਗਏ ਲਲਾਰੀ ਕੋਲ, ਉਹਨੂੰ ਕਿਹਾ ਮੈਂ ਭਾਈ ਸਾਹਿਬ। ਕਹਿੰਦਾ ਹਾਂਜੀ। ਮੈਂ ਕਿਹਾ ਭਾਈ ਸਾਹਿਬ ਪੱਗ ਰੰਗਾਉਣੀ ਸੀ। ਕਹਿੰਦਾ ਕਿਹੜੀ? ਕੱਚੇ ਪੀਲੇ ਰੰਗ ਦੀ, ਪੀਲਾ ਰੰਗ ਜਿਹੜਾ ਹਲਕਾ ਹੁੰਦਾ। ਤਾਂ ਮੈਨੂੰ ਕਹਿੰਦਾ ਸਰਦਾਰ ਜੀ, ਤੁਸੀਂ ਕਦੀ ਪੱਗਾਂ ਰੰਗਾਈਆਂ ਨਹੀਂ। ਮੈਂ ਕਿਹਾ ਰੰਗਾਈ ਤਾਂ ਹੈ, ਤੇ ਇਹ 'ਚ ਕਿਹੜੀ ਗਲਤੀ, ਰੰਗ ਹੀ ਰੱਖਣਾ। ਕਹਿੰਦਾ ਖਾਲਸਾ ਜੀ, ਕੱਚੀ ਪੀਲੀ ਨੂੰ ਤਾਂ ਲਾਲ ਚੜ੍ਹ ਸਕਦਾ ਹੈ, ਪਰ ਲਾਲ ਰੰਗ ਨੂੰ ਕੱਚਾ ਪੀਲਾ ਨਹੀਂ ਹੋ ਚੜ੍ਹ ਸਕਦਾ। ਕਿਉਂ? ਕਿਉਂ? ਕਹਿੰਦਾ ਗੂੜੇ ਨੂੰ ਕਦੀ ਫਿੱਕਾ ਰੰਗ ਨਹੀਂ ਚੜ੍ਹਦਾ, ਫਿੱਕੇ ਨੂੰ ਗੂੜਾ ਚੜ੍ਹ ਸਕਦਾ ਹੈ। ਪੱਗ ਲੈ ਘਰ ਬਹਿ ਕੇ, ਕਹਿੰਦੇ ਰੰਗਾਈ ਨਹੀਂ ਜੇ। ਮੈਂ ਕਹਿੰਦਾ ਸਿਰਫ ਵੇਖਣਾ ਸੀ ਵੀ ਸੱਚ ਆ ਕਿ ਝੂਠਿਆ। ਇਹ ਵਾਕਈ ਸੰਸਾਰ ਦੀਆਂ ਗੱਲਾਂ ਵੀ ਸੱਚ ਆ ਵੀ ਗੂੜੇ ਰੰਗ ਨੂੰ ਫਿੱਕਾ ਰੰਗ ਨਹੀਂ ਚੜ੍ਹਦਾ। ਇਹਦਾ ਮਤਲਬ ਜਿਹਨਾਂ ਅੰਦਰ ਇੱਕੜੀ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ, ਉਹਨਾਂ ਦੇ ਉੱਤੇ ਫਿਰ ਸੰਸਾਰ ਦਾ ਅਸਰ ਕੋਈ ਨਹੀਂ ਹੁੰਦਾ। ਜਿੰਨਾ ਕੋਈ ਮਰਜ਼ੀ ਜ਼ੋਰ ਲਾ ਲਵੇ, ਜਿੱਥੇ ਮਰਜ਼ੀ ਕੋਈ ਭੱਜ ਲਵੇ, ਜਿੰਨੀਆਂ ਮਰਜ਼ੀ ਕੋਈ ਪੱਢੀਆਂ ਮਾਰ ਲਵੇ, ਉਹਨਾਂ ਦੇ ਉੱਤੇ ਰੰਗ ਨਹੀਂ ਚੜ੍ਹਦਾ ਕੋਈ ਹੋਰ। ਪਰ ਦੇਖੋ ਇੱਦਾਂ ਆ, ਗੱਲਾਂ ਦੋਨੋਂ ਹੀ ਹੈ। ਪਹਿਲਾਂ ਗੂੜਾ ਰੰਗ ਚੜ੍ਹਿਆ ਤਾਂ ਹੀ ਨਾ ਚੜ੍ਹਨ ਗਿਆ ਉੱਤੇ, ਪਹਿਲਾਂ ਤਾਂ ਫਿੱਕੀ ਸੀ। ਇਹਦਾ ਮਤਲਬ ਪਹਿਲਾਂ ਸਾਡੀ ਆਤਮਾ ਸੰਸਾਰ ਮਗਰ ਫਿਰਦੀ ਫਿਰਦੀ ਫਿੱਕੀ ਸੀ, ਜਿੱਦਣ ਗੁਰੂ ਦੇ ਸ਼ਬਦ ਦਾ ਰੰਗ ਚੜ੍ਹ ਗਿਆ ਫਿਰ ਗੂੜੀ ਹੋ ਗਈ। ਪਰ ਗੂੜੀ ਉਹੀ ਹੋਈ ਜਿਹੜੀ ਫਿੱਕੀ ਹੋ ਕੇ ਰੰਗ ਚੜ੍ਹਾ ਕੇ ਬੈਠੀ ਆ, ਅਤੇ ਜਿਹੜੀ ਆਤਮਾ ਗੁਰੂ ਦੇ ਲੜਨ ਲੱਗ ਕੇ ਸ਼ਬਦ ਨਾਲ ਜੁੜ ਕੇ ਬੈਠੀ ਆ ਰੰਗ, ਉਸ ਨੂੰ ਚੜ੍ਹਨਾ। ਅਤੇ ਜਿਹੜੀ ਅਜੇ ਸ਼ਬਦ ਨਾਲ ਜੁੜੀ ਨਹੀਂ ਹੈ, ਆਪਾਂ ਕੀ ਕਰਦੇ ਹਾਂ? ਸਵੇਰ ਉੱਠਦੇ ਹਾਂ, ਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਬੜੇ ਖੁਸ਼ ਹੁੰਦੇ ਹਾਂ। ਬੱਲੇ ਬੱਲੇ ਬੱਲੇ, ਮੀਂਹ ਜਾਏ ਨੇਰੀ ਜਾਏ, ਮੈਂ ਤਾਂ ਸਵੇਰੇ ਉੱਠ ਕੇ ਪਹਿਲਾਂ ਪਾਠ ਕਰਦਾ, ਫਿਰ ਮੈਂ ਰੋਟੀ ਖਾਂਦਾ। ਅਤੇ ਗੁਰੂ ਜੀ ਕਹਿੰਦੇ ਚੰਗੀ ਗੱਲ ਆ, ਪਾਠ ਕੀਤਾ ਹੀ। ਕਹਿੰਦਾ ਕੀਤਾ? ਕਹਿੰਦੇ ਫਿਰ ਜਿਹਦੇ ਲਈ ਪਾਠ ਕੀਤਾ ਕਦੇ ਜ਼ਿੰਦਗੀ 'ਚੋਂ ਵੀ ਤਾਂ ਕਰ ਲੈ। ਕਹਿੰਦਾ ਕਿਉਂ? ਪਾਠ ਕਾਹਦੇ ਲਈ ਕਰੀਦਾ? ਪਾਠ ਕਾਹਦੇ ਲਈ ਕਰੀਦਾ ਹੈ? ਆਪ ਜੀ ਸਵੇਰੇ ਉੱਠ ਕੇ 5 ਮਿੰਟ ਦਾ ਪਾਠ ਕਰੋ, ਫਿਰ ਗੁਰੂ ਜੀ ਕਹਿੰਦੇ ਸਖੀ ਆਪਣਾ ਸਲੋਕ ਪੜ੍ਹ। ਸਲੋਕ 'ਚ ਕੀ ਆਉਂਦਾ? ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ। ਫਿਰ ਗੁਰੂ ਜੀ ਕਹਿਣ ਲੱਗੇ ਬਈ ਜਿਹੜੀਆਂ ਆਤਮਾ ਨਾਮ ਸਿਮਰਨ ਕਰਦੀਆਂ ਉਹ ਆਪਣੀ ਘਾਲਣਾ 'ਚ ਸਫਲ ਹੋ ਜਾਂਦੀਆਂ ਨੇ। ਕਿਹੜੀ ਘਾਲਣਾ? ਦੇਖੋ ਜਨਮਾਂ ਜਨਮ ਬੀਤ ਗਏ ਵਿਛੜਿਆਂ ਨੂੰ, ਕਿੰਨਾ ਦਿਨ ਹੋ ਗਏ ਨੇ। ਪਤੀ ਕਿਤੇ ਗਿਆ ਹੋਵੇ ਨਾ, 2, 4, 10, 20 ਦਿਨ, ਮਹੀਨਾ, 2 ਮਹੀਨੇ ਕਿਤੇ ਲੱਗੇ ਹੋਣ, ਅਤੇ ਔਰਤ ਦੇ ਮਨ ਦੀ ਇੱਕ ਤਾਂਘ ਹੁੰਦੀ ਵੀ ਮੈਂ ਜੇ ਨਹੀਂ ਆਇਆ ਭੱਜ ਗਿਆ ਵੀ ਮਿਲਣ, ਕੋਈ ਵੀ ਹੋਵੇ ਭੱਜ ਕੇ ਮੈਂ ਹੀ ਮਿਲਾਂ, ਠੀਕ ਹੈ। ਕਿਸੇ ਨੇ ਉਹਨੂੰ ਕਿਹਾ ਵੀ ਤੁਸੀਂ ਕਿਉਂ ਮਿਲਣ ਜਾਂਦੇ ਹੋ? ਅਤੇ ਉਹ ਕੀ ਕਹਿੰਦੀ? ਦੇਖਿਓ, ਕਹਿੰਦੀ ਗਲਤ ਨੂੰ ਮੇਰਾ ਪਤੀ ਹੈ, ਮੈਂ ਨੀਵੀਂ ਹਾਂ, ਜੇ ਮੈਂ ਉਹਨੂੰ ਮਿਲਣ ਚਲੇ ਗਈ ਮੇਰਾ ਕੁਛ ਨਹੀਂ ਕਸਿਆ। ਕਿਹੜੀ ਗੱਲੋਂ? ਕਿਉਂਕਿ ਮੇਰਾ ਖੁਦ ਦਾ ਫਰਜ਼ ਬਣਦਾ। ਔਰਤ ਕਿਹਨੂੰ ਕਹਿੰਦੇ ਆ? ਔਰਤ ਢਲਣ ਦਾ ਨਾਂ ਹੈ। ਜਿਹੜੀ ਚੀਜ਼ ਢਲ ਸਕਦੀ ਉਹਨੂੰ ਔਰਤ ਕਹਿੰਦੇ, ਜਿਹੜੀ ਢਲ ਨਹੀਂ ਸਕਦੀ ਉਹਨੂੰ ਪੁਰਖ ਕਹਿੰਦੇ। ਧਿਆਨ ਦਿਓ, ਪਰਮਾਤਮਾ ਪੁਰਖ ਆ, ਆਤਮਾ ਔਰਤ ਆ। ਆਤਮਾ ਢਲ ਸਕਦੀ, ਪਰਮਾਤਮਾ ਢਲਦਾ ਹੀ ਨਹੀਂ। ਔਰਤ ਢਲਣ ਦਾ ਨਾਂ ਆ, ਠੀਕ ਹੈ। ਅਤੇ ਢਲ ਜਾਓ, ਕੀ ਢਲ ਜਾਓ? ਵੀ ਮੈਂ ਹੀ ਭੱਜ ਕੇ ਮਿਲਾਂ ਵਾਂ, ਠੀਕ ਹੈ। ਇੱਕ ਜਗ੍ਹਾ 'ਤੇ ਲਿਖਿਆ ਚਿਰ ਭਇਓ ਦਰਸ਼ਨ ਦੇਖੇ। ਅਤੇ ਆਤਮਾ ਕਹਿੰਦੀ, ਕਹਿੰਦੀ ਪਰਮਾਤਮਾ ਦਰਸ਼ਨ ਦੇਖਿਆ ਬੜਾ ਚਿਰ ਹੋ ਗਿਆ, ਅਤੇ ਕਰੋ ਕਿਰਪਾ ਜੇ ਹੁਣ ਮੌਕਾ ਮਿਲਿਆ ਅਤੇ ਮੈਂ ਇੱਥੇ ਆਵਾਂ ਅਤੇ ਤੁਹਾਡੇ ਦਰਸ਼ਨ ਕਰ ਲਵਾਂ। ਦੇਖੋ ਪਰ ਪਿਆਰਾ ਪਰਮਾਤਮਾ ਸਗੋਂ ਦਿਆਲੂ ਹੈ। ਆਹ ਖਸਮ ਜਿਹੜਾ ਨਾ, ਇਹ ਤਾਂ ਕੀ ਕਹਿੰਦਾ? ਕਹਿੰਦਾ ਤੈਨੂੰ ਤਕਲੀਫ ਸੀ, ਤੂੰ ਨਹੀਂ ਜਾ ਸਕਦੀ ਮੈਨੂੰ ਮਿਲਣ, ਪਰ ਪਰਮਾਤਮਾ ਕਿੱਡਾ ਦਿਆਲੂ ਆ, ਸਾਡੇ ਇਸ ਪੇਕੇ ਘਰ ਵੀ ਸਾਡੇ ਅੰਦਰ ਹੀ ਆ ਕੇ ਬੈਠਾ, ਪਰ ਕਮਰਾ ਦੂਜਾ ਮਲ ਕੇ ਬੈਠਾ। ਉਹਦਾ ਨਾਂ ਹੈ ਦਸੋਂ ਦੁਆਰ, ਉੱਥੇ ਬੈਠਾ। ਕੀ ਕਹਿੰਦਾ? ਕਹਿੰਦਾ ਪੁੱਤਰ, ਜਦੋਂ ਮਰਜ਼ੀ ਬੂਹਾ ਖੜਕਾ ਲਈ, ਮੈਂ ਬੂਹਾ ਖੋਲ੍ਹ ਦੂੰਗਾ, ਪਰ ਖੜਕਾਉਣ ਜੋਗਾ ਤਾਂ ਉਹ, ਅਤੇ ਖੜਕਾਉਣ ਜੋਗੇ ਉਹੀ ਨੇ ਜਿਹੜੇ ਬੂਹੇ ਦੇ ਸਾਹਮਣੇ ਆਉਂਦੇ ਨੇ। ਕਹਿੰਦਾ ਭਾਵ ਜਿਹੜਾ ਨਾਮ 'ਤੇ ਆ ਕੇ ਦਸੋਂ ਦੁਆਰ ਦੇ ਸਾਹਮਣੇ ਆ ਜਾਂਦੇ ਨੇ, ਪਰਮਾਤਮਾ ਦਿਆਲੂ ਉਸੇ ਵੇਲੇ ਬੂਹਾ ਖੋਲ੍ਹ ਦਿੰਦਾ। ਠੀਕ ਹੈ, ਪਰ ਸਾਡੀ ਹਿੰਮਤ ਚਾਹੀਦੀ ਹੈ। ਤਾਂ ਮਤਲਬ ਸਾਨੂੰ ਨਾਮ 'ਤੇ ਸ਼ਬਦ ਰੂਪੀ ਜਹਾਜ਼ 'ਤੇ ਸਵਾਰ ਹੋਣਾ ਪੈਣਾ, ਹੋਵਾਂਗੇ ਚਲੇ ਜਾਵਾਂਗੇ। ਸੋ ਮਾਲਕ ਚੜ੍ਹਦੀਆਂ ਕਲਾ ਕਰੇ, ਸਮਾਂ ਹੋ ਗਿਆ। ਗੁਰੂ ਨੂੰ ਪਿਆਰੀ ਸਤਸੰਗਤ ਜੀ, ਉਹ ਬੜਭਾਗੇ ਹੋ, ਕਰਮਾਂ ਵਾਲੇ ਹੋ, ਜਿਹਨਾਂ ਨੂੰ ਇਹੋ ਜਿਹਾ ਸੋਹਣਾ ਸੁਹਾਵਾ ਸਮਾਂ ਪ੍ਰਾਪਤ ਹੁੰਦਾ ਕਿ ਆਪ ਜੀ ਮਨੁੱਖੀ ਜੀਵਨ ਵਿੱਚ ਬੈਠ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚੰਨ ਨਾਲ ਜੁੜਦੇ ਹੋ। ਸੋ ਗੁਰੂ ਨੂੰ ਪਿਆਰੀ ਸਤਸੰਗਤ ਜੀ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।